ਸਤਨਾਮ ਸ੍ਰੀ ਵਾਹਿਗੁਰੂ ਜੀ, ਹਮਰੇ ਗੁਰ ਕੇ ਸਿੱਖਾਂ ਜੈ। ਅਲਪ ਆਹਾਰ ਵਰਤ ਨਿਤ ਸੈ, ਕਾਮ ਕ੍ਰੋਧ ਕੋ ਸੰਜਮ ਸਦਾ। ਰੱਬ ਸਿਮਰਨ ਮੈਂ ਲਾਗਿਓ ਹਿਰਦਾ, ਹਮਰੇ ਗੁਰ ਕੇ ਸਿੱਖਾਂ ਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਗੁਰੂ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਆਪ ਸੰਗਤਾਂ ਸੰਧਿਆ ਸਮੇਂ ਦੇ ਪਾਵਨ ਪਵਿੱਤਰ ਹੁਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੰਧਿਆ ਦੀ ਬਾਣੀ ਚੋਦਾ ਰਹਿਰਾ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਅੰਤਿਮ ਪਾਤਸ਼ਾਹ ਦੇ ਸਿਰਤਾਜ ਸ਼ਾਂਤੀ ਦੇ ਸੁਣ ਧਾਰਨ ਗਗਨ ਦਾ ਉਖੰਡ ਮੈਂ ਹੈ, ਜੋ ਸਵੈ ਰੂਪੀ ਰਹੇ ਉਹ ਭਾਰ, ਅਣ ਮਤਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਤੂੰ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਰਾਜਮਾਨ ਹਨ। ਇੱਕ ਦਿਨ ਦੀਵਾਨ ਸਜਿਆ ਹੋਇਆ ਸੀ, ਹਜ਼ੂਰ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਆਖਿਆ, ਗੁਰੂ ਪਿਆਰਿਓ, ਗੁਰੂ ਸਵਾਰਿਓ, ਇਹਨਾਂ ਦੇ ਅੰਦਰ ਅਜੇ ਪੁਰਸ਼ ਲੋਕ ਭਲਾਈ ਦੇ ਕੰਮ ਕਰਦੇ ਹਨ, ਕਈ ਲੋਕ ਖੂਹ ਲਗਵਾਉਂਦੇ ਹਨ, ਕੋਈ ਤਲਾਬ ਬਣਾਉਂਦੇ ਹਨ, ਕੋਈ ਪੱਕੇ ਤੀਰਥ ਸਰੋਵਰ ਬਣਾਉਂਦੇ ਹਨ, ਜਿਨ੍ਹਾਂ ਦਾ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਹੈ। ਸਾਡੇ ਪਿਤਾ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਿਨੈ ਸਵਾਰਿਆ, ਸਾਨੂੰ ਹੁਕਮ ਕਰ ਗਏ ਹਨ ਜੋ ਉਹਨਾਂ ਨੇ ਸਰੋਵਰ ਖੁਦਵਾਇਆ ਸੀ, ਉਸ ਦੀਆਂ ਪੌੜੀਆਂ ਤੇ ਪ੍ਰਕਰਮਾਂ ਪੱਕੀਆਂ ਬਣਾਉਣੀਆਂ ਹਨ। ਇਹ ਕੰਮ ਮਾਇਆ ਦੇ ਨਾਲ ਹੀ ਨੇਪਰੇ ਚੜ੍ਹ ਸਕਦਾ ਹੈ। ਉਹ ਜਿਹੜੀ ਮਾਇਆ ਹੈ ਉਹ ਰਾਜਿਆਂ ਦੇ ਕੋਲ ਹੀ ਹੋ ਸਕਦੀ ਹੈ। ਕੋਈ ਇਹੋ ਜਿਹਾ ਸਿੱਖ ਹੋਵੇ ਜਿਹੜਾ ਹੋਰ ਰਿਆਸਤਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੇ, ਉਹਨਾਂ ਰਾਜਿਆਂ ਨੂੰ ਸਿੱਖ ਬਣਾ ਕੇ ਇਸ ਸਰੋਵਰ ਦੀ ਸੇਵਾ ਕਰਵਾਵੇ, ਉਹਦੇ ਉੱਤੇ ਸਾਡੀਆਂ ਬਹੁਤ ਖੁਸ਼ੀਆਂ ਹੋਣਗੀਆਂ। ਜਦੋਂ ਇਹ ਬਚਨ ਹਜ਼ੂਰ ਨੇ ਆਖੇ, ਕੁਝ ਗੁਰਸਿੱਖਾਂ ਨੇ ਉੱਠ ਕੇ ਬੇਨਤੀ ਕੀਤੀ, ਮਹਾਰਾਜ ਪਹਾੜੀ ਰਾਜੇ, 22 ਧਾਰਾਂ ਦੇ ਰਾਜੇ ਸਾਰੇ ਹਿੰਦੂ ਰਾਜੇ ਹਨ, ਉਹਨਾਂ ਨੇ ਸਿੱਖ ਧਰਮ ਨੂੰ ਕਿਸੇ ਨੇ ਵੀ ਨਹੀਂ ਅਪਣਾਇਆ, ਉਹ ਕਿਵੇਂ ਗੁਰਸਿੱਖ ਬਣ ਸਕਦੇ ਨੇ, ਕਿਵੇਂ ਮਾਇਆ ਦੇ ਸਕਦੇ ਨੇ, ਕਿਵੇਂ ਸੇਵਾ ਕਰ ਸਕਦੇ ਹਨ। ਹਜ਼ੂਰ ਕਹਿਣ ਲੱਗੇ, ਜੇ ਕੋਈ ਗੁਰਸਿੱਖ ਉਪਰਾਲਾ ਕਰੇ ਤੇ ਸਭ ਕੁਝ ਹੋ ਸਕਦਾ ਹੈ। ਫਿਰ ਇੱਕ ਤੱਕ ਭਾਈ ਕਲਿਆਣਾ ਜੀ ਉੱਠੇ ਹਨ, ਉਹਨਾਂ ਨੇ ਬੇਨਤੀ ਕੀਤੀ, ਹਜ਼ੂਰ ਜੀ ਆਪ ਜੀ ਦਾ ਹੁਕਮ ਹੋਵੇ, ਮੈਂ ਸੇਵਾ ਲਈ ਤਿਆਰ ਹਾਂ। ਤਾਂ ਹਜ਼ੂਰ ਨੇ ਆਖਿਆ, ਭਾਈ ਕਲਿਆਣਾ ਜੀ ਤੁਸੀਂ ਜਾਓ, ਗੁਰੂ ਅੰਗ ਸੰਗ ਹੋਵੇਗਾ, ਕਿਸੇ ਤੋਂ ਡਰਨਾ ਨਹੀਂ, ਕਦੀ ਘਬਰਾਉਣਾ ਨਹੀਂ, ਹਮੇਸ਼ਾ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਖੜ੍ਹੇ ਹੋਣਗੇ, ਤੁਸੀਂ ਨਿਰਭਉ ਅਤੇ ਨਿਰਵੈਰ ਹੋ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਭਾਈ ਕਲਿਆਣਾ ਜੀ ਸੁਕੇਤ ਮੰਡੀ ਪਹੁੰਚ ਚੁੱਕੇ ਹਨ। ਇੱਥੋਂ ਦਾ ਰਾਜਾ ਇੱਕ ਹਿੰਦੂ ਰਾਜਾ ਸੀ, ਪਹਾੜੀ ਲੋਕ ਵੀ ਸਾਰੇ ਹਿੰਦੂ ਸਨ, ਹੋਰ ਦੇਵੀ ਦੇਵਤਿਆਂ ਨੂੰ ਮੰਨਦੇ ਪੂਜਦੇ ਸਨ। ਕੁਦਰਤੀ ਇੱਕ ਦਿਨ ਕ੍ਰਿਸ਼ਨ ਅਸ਼ਟਮੀ ਦਾ ਦਿਨ ਆਇਆ, ਉਸ ਦਿਨ ਰਾਜੇ ਨੇ ਹੁਕਮ ਕੀਤਾ ਕਿ ਜਿੰਨੇ ਵੀ ਮੇਰੀ ਰਿਆਸਤ ਦੇ ਰਾਜਧਾਨੀ ਦੇ ਲੋਕ ਹਨ ਉਹ ਸਾਰੇ ਵਰਤ ਰੱਖਣਗੇ। ਇੱਕ ਦਿਨ ਪਹਿਲਾਂ ਵਰਤ ਰੱਖਿਆ ਜਾਵੇਗਾ, ਅਸ਼ਟਮੀ ਵਾਲੇ ਦਿਨ ਸਾਰੇ ਹੀ ਮੰਦਰ ਵਿੱਚ ਜਾਣਗੇ ਔਰ ਉੱਥੇ ਚਰਨਾਮ੍ਰਿਤ ਲੈ ਕੇ ਫਿਰ ਆਪਣਾ ਵਰਤ ਖੋਲਣਗੇ। ਕਿ ਹੁਣ ਰਾਜੇ ਵੱਲੋਂ ਹੁਕਮ ਦਿੱਤਾ ਗਿਆ ਜਿੰਨੇ ਵੀ ਰਾਜਧਾਨੀ ਦੀ ਰਿਆਸਤ ਦੇ ਲੋਕ ਸਨ ਉਹਨਾਂ ਨੇ ਉਸ ਹੁਕਮ ਨੂੰ ਮੰਨਿਆ, ਪ੍ਰਵਾਨ ਕੀਤਾ, ਸਭ ਨੇ ਵਰਤ ਰੱਖਿਆ, ਮੰਦਰ ਵਿੱਚ ਪੂਜਾ ਪਾਠ ਲਈ ਵੀ ਗਏ। ਪਰ ਇੱਧਰ ਭਾਈ ਕਲਿਆਣਾ ਜੀ ਜਿੱਥੇ ਠਹਿਰੇ ਹੋਏ ਸਨ ਇਹਨਾਂ ਨੇ ਰੋਜ਼ਾਨਾ ਦੀ ਤਰ੍ਹਾਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੀ ਉੱਠ ਹਰ ਨਾਮ ਧਿਆਵੈ, ਅੰਮ੍ਰਿਤ ਵੇਲੇ ਉੱਠੇ ਹਨ, ਇਸ਼ਨਾਨ ਕੀਤਾ, ਨਿਤਨੇਮ ਕੀਤਾ ਹੈ ਅਤੇ ਨਾਲ ਹੀ ਕੁਛ ਸਮਾਂ ਨਿਤਨੇਮ ਕਰਕੇ ਲੰਗਰ ਤਿਆਰ ਕੀਤਾ ਹੈ ਅਤੇ ਸਾਰਿਆਂ ਦੇ ਸਾਹਮਣੇ ਲੰਗਰ ਛਕਿਆ ਹੈ। ਜਿਹੜੇ ਇੱਥੋਂ ਦੇ ਲੋਕ ਸਨ ਉਹ ਆ ਕੇ ਭਾਈ ਕਲਿਆਣਾ ਜੀ ਨੂੰ ਕਹਿਣ ਲੱਗੇ, ਬਈ ਤੁਹਾਨੂੰ ਪਤਾ ਨਹੀਂ ਰਾਜੇ ਵੱਲੋਂ ਹੁਕਮ ਸੀ ਅੱਜ ਵਰਤ ਰੱਖਣਾ ਹੈ, ਤੁਸੀਂ ਰਾਜੇ ਦਾ ਹੁਕਮ ਨਹੀਂ ਮੰਨਿਆ। ਅੱਜ ਬਹੁਤ ਪਵਿੱਤਰ ਤਿਉਹਾਰ ਹੈ ਕ੍ਰਿਸ਼ਨ ਅਸ਼ਟਮੀ ਦਾ, ਤੁਸੀਂ ਮੰਦਰ ਵਿੱਚ ਵੀ ਨਹੀਂ ਗਏ, ਕੀ ਕਾਰਨ ਹੈ, ਤੁਸੀਂ ਕਿਉਂ ਨਹੀਂ ਐਸਾ ਕੀਤਾ? ਤਾਂ ਕੋ ਭਾਈ ਕਲਿਆਣਾ ਜੀ ਨੇ ਜੋ ਜਵਾਬ ਦਿੱਤਾ ਹੈ ਕਿ ਮੈਂ ਕਿਸੇ ਜੜ ਮੂਰਤੀ ਨੂੰ ਪੱਥਰਾਂ ਨੂੰ ਮੰਨਣ ਪੂਜਣ ਵਾਲਾ ਨਹੀਂ ਹਾਂ, ਮੈਂ ਗੁਰੂ ਨਾਨਕ ਦਾ ਸਿੱਖ ਦਾ ਸਿੱਖ ਹਾਂ, ਸਤਿਗੁਰ ਜਾਗਦਾ ਹੈ ਦਿਓ, ਸਾਡੇ ਸਤਿਗੁਰੂ ਜਾਗਤ ਜੋਤ ਹਨ, ਮੈਂ ਉਹਨਾਂ ਦਾ ਪੁਜਾਰੀ ਹਾਂ ਅਤੇ ਅਸੀਂ ਹੋਰ ਜੜ ਦੇਵੀ ਦੇਵਤਿਆਂ ਨੂੰ ਮੂਰਤੀਆਂ ਨੂੰ ਪੱਥਰਾਂ ਨੂੰ ਨਹੀਂ ਮੰਨ ਸਕਦੇ, ਜਿਹੜੇ ਨਾ ਬੋਲ ਸਕਦੇ ਨੇ, ਨਾ ਖਾ ਸਕਦੇ ਨੇ, ਨਾ ਸੁਣ ਸਕਦੇ ਨੇ, ਨਾ ਕਿਸੇ ਨੂੰ ਕੋਈ ਆਸ਼ੀਰਵਾਦ ਦੇ ਸਕਦੇ ਨੇ, ਅੰਧੇ ਗੁੰਗੇ ਅੰਧ ਅੰਧਾਰ ਪਾਥਰਲੇ ਪੂਜਾ ਮੁਗਧ ਗੁਆਰ, ਇਹ ਸਾਡੇ ਗੁਰੂ ਦਾ ਹੁਕਮ ਹੈ। ਇਹ ਹੁਣ ਭਾਈ ਕਲਿਆਣਾ ਜੀ ਦੇ ਇੱਥੋਂ ਦੇ ਲੋਕਾਂ ਦੇ ਨਾਲ ਵਿਚਾਰ ਚੱਲ ਰਹੀ ਹੈ, ਇਹਦੇ ਕਹਿਣ ਲੱਗੇ ਤਾਂ ਵਰਤ ਵੀ ਨਹੀਂ ਰੱਖਿਆ, ਅਤੇ ਭਾਈ ਕਲਿਆਣਾ ਜੀ ਇਹਦਾ ਕੀ ਜਵਾਬ ਦਿੰਦੇ ਹਨ? ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਸਭ ਸੰਗਤਾਂ ਪ੍ਰੇਮ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅਮਰੀ ਗੁਰ ਕੀ ਸਿੱਖ ਜੈ। ਭਾਈ ਕਲਿਆਣਾ ਜੀ ਇਹਨਾਂ ਲੋਕਾਂ ਨੂੰ ਗੁਰਮਤਿ ਦੀ ਗੱਲ ਚੜਾਉਂਦੇ ਹਨ ਵੀ ਜਿਹੜੇ ਸਾਡੇ ਗੁਰੂ ਦੇ ਸਿੱਖ ਹਨ ਭਾਵ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਨੂੰ ਅਪਣਾਇਆ ਹੈ
ਅਲਪਹਾਰ ਵਰਤ ਨਿਤ ਸੇ
ਉਹਨਾਂ ਨੂੰ ਗੁਰੂ ਦਾ ਹੁਕਮ ਹੈ ਅੰਨ ਪਾਣੀ ਥੋੜਾ ਖਾਇਆ ਉਹ ਹਮੇਸ਼ਾ ਥੋੜਾ ਭੋਜਨ ਛਕਦੇ ਹਨ ਜੀਵਨ ਦੇ ਨਿਰਵਾਹ ਦੇ ਲਈ ਹਮੇਸ਼ਾ ਵਾਹਿਗੁਰੂ ਦੀ ਭਗਤੀ ਕਰਦੇ ਹਨ
ਕਾਮ ਕ੍ਰੋਧ ਕੋ ਸੰਜਮ ਸਦਾ
ਤੇ ਜਿਹੜੇ ਗੁਰਸਿੱਖ ਨੇ ਕਾਮ ਕ੍ਰੋਧ ਆਦਿਕ ਵਿਕਾਰਾਂ ਵੱਲੋਂ ਵੀ ਹਮੇਸ਼ਾ ਸੰਜਮ ਰੱਖਦੇ ਨੇ ਪਰਹੇਜ਼ ਰੱਖਦੇ ਹਨ
ਰੱਬ ਸਿਮਰਨ ਮੈਂ ਲਾਗਿਓ ਹਿਰਦਾ
ਉਹਨਾਂ ਦਾ ਅੰਦਰੋਂ ਹਿਰਦਾ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਿਆ ਰਹਿੰਦਾ ਹੈ
ਇਤਿਹਾਸਕ ਸੁਣ ਕੇ ਨਰ ਸਾਰੇ
ਜਦੋਂ ਸਾਰੀ ਗੁਰਮਤ ਦੀ ਗੱਲ ਇਹਨਾਂ ਲੋਕਾਂ ਨੂੰ ਸਮਝਾਈ ਜਿੰਨੇ ਹਿੰਦੂ ਲੋਕ ਸਨ ਭਾਈ ਕਲਿਆਣਾ ਜੀ ਦੀ ਇਹ ਗੱਲ ਸੁਣ ਕੇ
ਪਰਸਪਰ ਤਰਕ ਉਚਾਰੇ
ਇਹਨਾਂ ਨੂੰ ਪਤਾ ਹੀ ਨਹੀਂ ਸੀ ਗੁਰਮਤ ਕੀ ਹੈ ਸਿੱਖ ਧਰਮ ਕੀ ਹੈ ਇਹ ਸਾਰੇ ਆਪਸ ਵਿੱਚ ਨਾਲੇ ਹੱਸਦੇ ਨੇ ਮਜ਼ਾਕ ਕਰਦੇ ਨੇ ਨਾਲੇ ਭਾਈ ਕਲਿਆਣਾ ਜੀ ਦੇ ਇਹਨਾਂ ਬਚਨਾਂ ਤੇ ਤਰਕ ਕਰਦੇ ਹਨ
ਤੇ ਮੂਰਖ ਕਛ ਜਾਣੈ ਨਾਹੀ
ਉਹ ਸਾਰੇ ਹਿੰਦੂ ਲੋਕ ਸਨ ਤੇ ਉਸ ਗੁਰਸਿੱਖ ਨੂੰ ਕਹਿੰਦੇ ਤੇ ਮੂਰਖ ਹੈ ਇਹਨੂੰ ਸਾਡੇ ਠਾਕੁਰ ਦੀ ਸਾਲਗ੍ਰਾਮ ਦੀ ਮਹਿਮਾ ਦਾ ਕੀ ਪਤਾ ਹੈ
ਸਾਲਗ੍ਰਾਮ ਨਿੰਦ ਕੋ ਪ੍ਰਾਏ
ਦੇਖੋ ਜਿਹੜਾ ਸਾਡਾ ਸਾਲਗ੍ਰਾਮ ਹੈ ਸਾਡਾ ਠਾਕੁਰ ਹੈ ਸਾਡੇ ਦੇਵੀ ਦੇਵਤੇ ਨੇ ਸਾਡੇ ਇਸ਼ਟ ਨੇ ਇਹ ਉਹਨਾਂ ਦੀ ਨਿੰਦਿਆ ਕਰ ਰਿਹਾ ਹੈ
ਵਾਹਨ ਕੇਰ ਸਮਾਨ ਵਖਾਨ ਹੈ
ਅਸੀਂ ਤੇ ਇਹਨਾਂ ਨੂੰ ਪ੍ਰਤੱਖ ਦੇਵਤਾ ਮੰਨਦੇ ਹਾਂ ਇਸ਼ਟ ਮੰਨਦੇ ਪਰ ਇਹ ਉਹਨਾਂ ਨੂੰ ਪੱਥਰਾਂ ਦੇ ਵਾਂਗ ਦੱਸ ਰਿਹਾ ਹੈ
ਨਹਿ ਮਹਿਮਾ ਕੋ ਮਨ ਮਹਿਮਾਨ ਹੈ
ਕੋਈ ਸਾਡੇ ਇਸ਼ਟ ਦੀ ਮਹਿਮਾ ਨੂੰ ਵਡਿਆਈ ਨੂੰ ਆਪਣੇ ਮਨ ਵਿੱਚ ਸਤਿਕਾਰ ਨਹੀਂ ਦਿੰਦਾ
ਵਿਦਤ ਬਾਤ ਪੁਰਮੈ ਭਈ ਸਾਰੇ
ਸਾਰੇ ਮੰਡੀ ਸ਼ਹਿਰ ਦੇ ਵਿੱਚ ਭਾਈ ਕਲਿਆਣਾ ਜੀ ਦੀ ਇਹ ਗੱਲ ਚਰਚਿਤ ਹੋ ਗਈ
ਮੈਂ ਪਾਲਕ ਟਿਕ ਜਾਏ ਉਚਾਰੇ
ਤੇ ਕੁਛ ਲੋਕਾਂ ਨੇ ਜਾ ਕੇ ਰਾਜੇ ਨੂੰ ਵੀ ਜਿਹੜਾ ਮੰਡੀ ਦਾ ਰਾਜਾ ਸੀ ਉਹਦੇ ਜਾ ਕੇ ਵੀ ਉਹਦੇ ਕੋਲ ਜਾ ਕੇ ਵੀ ਸ਼ਿਕਾਇਤ ਕਰ ਦਿੱਤੀ
ਇੱਕ ਵਿਦੇਸ਼ੀ ਨਾਰਪੁਰ ਆਇਓ
ਆਖਿਆ ਵੀ ਇੱਕ ਵਿਦੇਸ਼ੀ ਆਦਮੀ ਕਿਉਂਕਿ ਉਸ ਵੇਲੇ ਲੋਕ ਆਪਣੇ ਦਾਇਰੇ ਦੇ ਵਿੱਚ ਹੀ ਰਹਿੰਦੇ ਸਨ ਤੇ ਹੁਣ ਭਾਈ ਕਲਿਆਣਾ ਜੀ ਸੁਖੇਤ ਮੰਡੀ ਗਏ ਨੇ ਕਹਿੰਦੇ ਇੱਕ ਵਿਦੇਸ਼ੀ ਆਦਮੀ ਆਇਆ ਹੈ
ਹਿੰਦ ਜਨਮ ਔਰ ਧਰਮ ਨਾ ਪਾਇਓ
ਪਤਾ ਨਹੀਂ ਸ਼ਾਇਦ ਉਹਦਾ ਜਨਮ ਹਿੰਦੂਆਂ ਦੇ ਘਰ ਦਾ ਹੈ ਜਾਂ ਕਿਸ ਘਰਾਣੇ ਦਾ ਹੈ ਪਰ ਉਹਨੂੰ ਸਾਡਾ ਧਰਮ ਚੰਗਾ ਨਹੀਂ ਲੱਗਦਾ
ਸਾਲਗ੍ਰਾਮ ਹੈ ਤਰਕ ਕਰੰਤਾ
ਜਿਹੜਾ ਸਾਡਾ ਇਸ ਸਾਲਗ੍ਰਾਮ ਹੈ ਮੂਰਤੀਆਂ ਨੇ ਸ਼ਿਵਲਿੰਗ ਹੈ ਉਹਦੀ ਹਮੇਸ਼ਾ ਤਰਕ ਕਰ ਰਿਹਾ ਹੈ
ਕਹਿ ਪਾਥਰ ਬ੍ਰਤ ਨਹੀਂ ਤਰੰਤਾ
ਪੱਥਰ ਹੈ ਤੁਸੀਂ ਪੱਥਰ ਦੀ ਪੂਜਾ ਕਿਉਂ ਕਰਦੇ ਹੋ ਇਹ ਤੇ ਅੰਨਾ ਤੇ ਗੁੰਗਾ ਵੀ ਹੈ ਇਹ ਤੁਹਾਨੂੰ ਕੀ ਦੇ ਸਕਦਾ ਕੋਈ ਸ਼ਰਧਾ ਨਹੀਂ ਰੱਖਦਾ
ਗੁਰ ਗੁਰ ਜਪ ਹੈ ਨਾ ਮਨ ਹੈ ਆਨ
ਉਹਦੇ ਹਰ ਵੇਲੇ ਗੁਰੂ ਦਾ ਬਖਸ਼ਿਆ ਨਾਮ ਵਾਹਿਗੁਰੂ ਜਪਦਾ ਹੈ ਤੇ ਹੋਰ ਕਿਸੇ ਦੀ ਗੱਲ ਨਹੀਂ ਮੰਨਦਾ
ਤੁਮਰੀ ਆਗਿਆ ਧਰੀ ਨਾ ਕਾਨ
ਤੇ ਰਾਜੇ ਨੂੰ ਜਾ ਕੇ ਚੁੱਕਦੇ ਨੇ ਵੀ ਉਹਨੇ ਤੇਰੀ ਆਗਿਆ ਵੀ ਨਹੀਂ ਮੰਨੀ
ਨਿਰਭੈ ਬੋਲਤ ਸਭ ਕੇ ਸਾਥ
ਜਦੋਂ ਕੋਈ ਉਹਦੇ ਕੋਲ ਜਾਂਦਾ ਕੋਈ ਸਵਾਲ ਪੁੱਛਦਾ ਬਹੁਤ ਨਿਰਭੈ ਨਡਰ ਹੋ ਕੇ ਬੇਖੌਫ ਹੋ ਕੇ ਉਹਦੇ ਨਾਲ ਜਵਾਬ ਦਿੰਦਾ ਹੈ
ਮਨੋ ਮੁਕਤ ਪਾਈ ਇਨ ਹਾਥ
ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਜਿਵੇਂ ਜਿਉਂਦੇ ਨੇ ਉਸਨੇ ਮੁਕਤੀ ਹੱਥ ਵਿੱਚ ਪਕੜ ਲਈ ਹੋਵੇ
ਇਤਿਹਾਸਕ ਨਿਰਭ ਸੁਣ ਕੇ ਕਰੂਦਾ
ਰਾਜਾ ਵੀ ਹਿੰਦਾ ਵੀ ਹਿੰਦੂ ਸੀ ਇਸ ਤੋਂ ਆਦਿ ਲੈ ਕੇ ਰਾਜਾ ਵੀ ਬਹੁਤ ਗੁੱਸੇ ਵਿੱਚ ਭਰ ਗਿਆ
ਬੁਲਾਵਹੂ ਕਿਆ ਤਿਸ ਬੁੱਧਾ
ਕਹਿੰਦਾ ਲਿਆਓ ਉਸ ਆਦਮੀ ਨੂੰ ਮੈਂ ਉਹਨੂੰ ਪੁੱਛਾਂ ਉਹਨੂੰ ਕਿਧਰੋਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਹੈ
ਕਿਮ ਦੁਰਮਤ ਕੋ ਧਾਰ ਕਰ ਰਹਾ ਹੈ
ਮੈਂ ਉਹਨੂੰ ਵੇਖਾਂਗਾ ਕਿਵੇਂ ਉਹ ਖੋਟੀ ਮਤ ਨੂੰ ਧਾਰਨ ਕਰਕੇ ਰਹਿ ਰਿਹਾ ਹੈ
ਬਿਨ ਠਾਕੁਰ ਤੈਂ ਕੋ ਗੁਰ ਹੈ
ਅਸੀਂ ਤੇ ਸਾਰੇ ਇਹਨਾਂ ਮੂਰਤੀਆਂ ਨੂੰ ਠਾਕੁਰ ਮੰਨਦੇ ਹਾਂ ਪਰ ਇਹਨਾਂ ਤੋਂ ਬਿਨਾਂ ਉਹਦਾ ਹੋਰ ਗੁਰੂ ਕਿਹੜਾ ਇਹਦੇ ਬਾਰੇ ਪਤਾ ਕਰਾਂਗਾ
ਇੱਕ ਨਰ ਆਏ ਹਕਾਰਿਓ ਤਾਹੀਂ
ਰਾਜੇ ਵੱਲੋਂ ਕੋਈ ਆਦਮੀ ਭੇਜਿਆ ਗਿਆ ਹਲਕਾਰਾ ਤੇ ਉਹਨੇ ਆ ਕੇ ਸੁਨੇਹਾ ਦਿੱਤਾ ਵੀ ਤੈਨੂੰ ਰਾਜੇ ਨੇ ਬੁਲਾਇਆ ਹੈ
ਲੇਕਰ ਸੰਗ ਗਏ ਨਿਰਪ ਪਾਹੇ
ਲਾਉਣ ਉਹ ਆਦਮੀ ਰਾਜੇ ਦਾ ਦੂਤ ਭਾਈ ਕਲਿਆਣਾ ਜੀ ਨੂੰ ਨਾਲ ਲੈ ਕੇ ਚਲਿਆ ਗਿਆ
ਕਰ ਬੰਧਨ ਬੈਠੂ ਟਿਕ ਜਾਏ
ਲੋ ਭਾਈ ਕਲਿਆਣਾ ਜੀ ਨੇ ਰਾਜੇ ਦਾ ਸਤਿਕਾਰ ਕੀਤਾ ਹੈ ਨਮਸਤੇ ਕਹਿ ਕੇ ਜਾ ਕੇ ਬੈਠ ਗਿਆ
ਜਿਸ ਥਲ ਸਵਾ ਲੋਕ ਸਮੁਦਾਇ
ਜਿੱਥੇ ਰਾਜੇ ਮਹਿਲੇ ਦੀ ਸਭਾ ਲੱਗੀ ਸੀ, ਬਹੁਤ ਸਾਰੇ ਹੋਰ ਲੋਕ ਵੀ ਬੈਠੇ ਸਨ।
ਸਿੱਖ ਮਹਿਪਾਲ ਰਿਸਕਾਰ ਕਾ ਹੈ,
ਤੇ ਵੇਖ ਕੇ ਰਾਜਾ ਹਿੰਦੂ ਰਾਜਾ ਸੀ ਤੇ ਗੁੱਸੇ ਵਿੱਚ ਆਖਦਾ ਹੈ,
ਉਹ ਨਰ ਕੌਣ ਦੇਸ਼ ਤੋਂ ਰਹੇ।
ਭਾਈ ਕਲਿਆਣਾ ਜੀ ਨੂੰ ਸਵਾਲ ਕਰਦਾ, ਤੂੰ ਬਈ ਕੌਣ ਹੈ, ਤੇਰਾ ਕਿਹੜਾ ਦੇਸ਼ ਹੈ, ਕਿੱਥੇ ਰਹਿੰਦਾ ਹੈ,
ਕਿਸ ਗੁਰ ਨੇ ਤੂੰ ਕਉ ਉਪਦੇਸ਼ਾ,
ਸਾਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ, ਕਿਸਨੇ ਤੈਨੂੰ ਉਪਦੇਸ਼ ਦਿੱਤਾ ਹੈ,
ਕੌਣ ਧਰਮ ਕੋ ਧਾਰੂ ਵਿਸਾ,
ਤੇਰਾ ਧਰਮ ਕਿਹੜਾ ਹੈ, ਤੇ ਕਿਹੜੇ ਧਰਮ ਦਾ ਭੇਸ, ਕਿਹੜੇ ਧਰਮ ਦਾ ਲਿਬਾਸ ਤੂੰ ਧਾਰਨ ਕੀਤਾ ਹੈ।
ਸੁਣ ਕੇ ਤਬ ਕਲਿਆਣਾ ਭਾਏ,
ਇਹ ਗੱਲ ਸੁਣ ਕੇ ਉਸ ਵੇਲੇ ਭਾਈ ਕਲਿਆਣਾ ਜੀ ਜੋ ਹਮੇਸ਼ਾ ਗੁਰੂ ਦੇ ਭਰੋਸੇ ਤੇ ਰਹਿ ਰਹੇ ਸਨ,
ਕਹੀ ਗਾਥ ਨਿਰਪਕੇ ਅਗਵਾਏ,
ਤੇ ਰਾਜੇ ਦੇ ਸਾਹਮਣੇ ਬੇਖੌਫ ਹੋ ਕੇ ਉਹਨਾਂ ਨੇ ਸਾਰੀ ਗੱਲ ਦੱਸ ਦਿੱਤੀ।
ਸ੍ਰੀ ਨਾਨਕ ਜਾਗ ਵਿਦ ਤੂੰ ਵਿਸਾਲਾ,
ਤੁਸੀਂ ਮੈਨੂੰ ਪੁੱਛਦੇ ਹੋ ਤੇਰਾ ਗੁਰੂ ਕੌਣ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਰੱਬ ਦਾ ਰੂਪ ਸਾਰੇ ਸੰਸਾਰ ਵਿੱਚ ਪ੍ਰਸਿੱਧ ਹਨ,
ਜਿਨ ਗਾਦੀ ਉੱਪਰ ਇਸ ਕਾਲਾ,
ਹੁਣ ਉਸ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਇਸ ਵੇਲੇ ਪੰਜਵੇਂ ਸਤਿਗੁਰੂ ਸਸ਼ੋਭਿਤ ਹਨ,
ਸ੍ਰੀ ਗੁਰੂ ਅਰਜਨ ਪੂਰਨ ਹੈ,
ਉਹਨਾਂ ਦਾ ਨਾਮ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੈ,
ਜਿਨ ਕੇ ਸਿੱਖ ਹਮ ਬਾਂਛਤ ਲਹੇ,
ਅਸੀਂ ਉਹਨਾਂ ਦੇ ਸਿੱਖ ਹਾਂ ਜੋ ਚਾਹੀਦਾ ਗੁਰੂ ਦੇ ਪਾਸੋਂ ਲੈਂਦੇ ਹਾਂ,
ਦੋਹੇ ਲੋਕਾਂ ਨੂੰ ਸੁਖ ਦੇ ਉਪਦੇਸ਼,
ਮਹਾਰਾਜ ਐਸਾ ਉਪਦੇਸ਼ ਦਿੰਦੇ ਨੇ ਜਿਸ ਨੂੰ ਕਮਾ ਕੇ ਦੋਨੇ ਲੋਕਾਂ ਦਾ ਸੁਖ ਪ੍ਰਾਪਤ ਹੋ ਜਾਂਦਾ,
ਫਿਰ ਕੀ ਬਾਣੀ ਪਠਨ ਹਮੇਸ਼ਾ,
ਅਸੀਂ ਉਸ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਹਮੇਸ਼ਾ ਪੜ੍ਹਦੇ ਹਾਂ, ਸਾਨੂੰ ਗੁਰੂ ਦਾ ਹੁਕਮ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ,
ਜਾਂ ਤੇ ਹਮ ਪਾਹਨ ਨੈ ਮਨ ਹੈ,
ਭਾਈ ਕਲਿਆਣਾ ਕਹਿੰਦਾ ਰਾਜੇ ਨੂੰ ਇਸੇ ਲਈ ਅਸੀਂ ਗੁਰੂ ਦੇ ਸਿੱਖ ਹਾਂ, ਤੇ ਆਹ ਜਿਹੜੇ ਪੱਥਰ ਨੇ, ਪੱਥਰ ਦੀਆਂ ਮੂਰਤੀਆਂ ਨੇ, ਸਾਲ ਗ੍ਰਾਮ, ਅਸੀਂ ਇਹਨੂੰ ਨੀ ਮੰਨਦੇ,
ਇੱਕ ਹੈ ਸੁਨਹਿ ਨਾ ਖਾਏ ਬਖਾਨਾ ਹੈ,
ਤੇ ਜੜ ਮੂਰਤੀਆਂ ਨੇ ਨਾ ਦੇਖ ਸਕਦੀਆਂ, ਨਾ ਸੁਣ ਸਕਦੀਆਂ, ਨਾ ਕੁਝ ਖਾਂਦੀਆਂ, ਨਾ ਬੋਲ ਸਕਦੀਆਂ ਹਨ,
ਕਿਆ ਪ੍ਰਸੰਨ ਹੋਏ ਤਿਸਨੇ ਦੇਣਾ,
ਇਹਨਾਂ ਨੇ ਕੀ ਪ੍ਰਸੰਨ ਹੋ ਕੇ ਕਿਸੇ ਨੂੰ ਕੋਈ ਵਾਰ ਸਰਾਪ ਦੇਣਾ ਹੈ,
ਤਾਂ ਕੀ ਸੇਵ ਕਰੇ ਕਿਆ ਲੈਣਾ,
ਪੱਥਰਾਂ ਦੀ ਸੇਵਾ ਕਰਕੇ ਦੱਸੋ ਕਿਸੇ ਨੇ ਕੀ ਲੈ ਲੈਣਾ ਹੈ,
ਜੋ ਸਭ ਜੀਵਨ ਕੋ ਹੈ ਜੀ,
ਸਾਡੇ ਗੁਰੂ ਦਾ ਹੁਕਮ ਹੈ ਵਾਹਿਗੁਰੂ ਦਾ ਭਜਨ ਕਰਨਾ, ਅਕਾਲ ਪੁਰਖ ਦੀ ਉਪਾਸ਼ਨਾ ਕਰਨ, ਜੋ ਸਾਰੇ ਜੀਵਾਂ ਦਾ ਜੀਵਨ ਰੂਪ ਹੈ,
ਜਿਸ ਅਲੰਬ ਚੇਤਨਤਾ ਥੀਵ,
ਵਾਹਿਗੁਰੂ ਪਰਮੇਸ਼ਰ ਦੇ ਆਸਰੇ ਸਾਰੇ ਜੀਵਾਂ ਦੀ ਚੇਤਨਤਾ ਹੈ, ਪਾਪ ਸਾਰੀ ਕਿਰਿਆ ਕਰ ਰਹੇ ਹਨ,
ਸਗਰੇ ਜਾਕੋ ਜੋ ਨਿਜ ਦਾਤਾ,
ਉਹੀ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਨੂੰ ਸਭ ਦਾਤਾ ਬਖਸ਼ਿਸ਼ ਕਰਨ ਵਾਲਾ ਦਾਤਾ ਹੈ,
ਤੂੰ ਤੁਮਨੇ ਪਾਹਨ ਕਰ ਜਾਤਾ,
ਭਾਈ ਕਲਿਆਣਾ ਕਹਿੰਦਾ ਬੜੇ ਅਫਸੋਸ ਦੀ ਗੱਲ ਹੈ, ਜੋ ਵਾਹਿਗੁਰੂ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਸਵਾਮੀ ਹੈ, ਤੁਸੀਂ ਉਹਨੂੰ ਪੱਥਰ ਰੂਪ ਕਰਕੇ ਜਾਣਿਆ ਹੈ,
ਜਿਵ ਅਵਨੀ ਸਭ ਕੋ ਸੁਲਤਾਨ,
ਤੁਹਾਡੀ ਦੀ ਗੱਲ ਇਸ ਤਰ੍ਹਾਂ ਦੀ ਹੈ, ਸਾਡੇ ਗੁਰੂ ਨੇ ਫਰਮਾਇਆ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜਿਵੇਂ ਕੋਈ ਬਾਦਸ਼ਾਹ ਨੂੰ ਸੁਲਤਾਨ ਨੂੰ ਮੀਆਂ ਕਹਿ ਕੇ ਬੁਲਾਵੇ, ਇਸ ਤਰ੍ਹਾਂ ਦੀ ਗੱਲ ਹੈ, ਜਿਵੇਂ ਕੋਈ ਧਰਤੀ ਉੱਤੇ ਪਾਤਸ਼ਾਹ ਹੋਵੇ,
ਜਿਸ ਕੋ ਮੂੜ ਕਰੇ ਸਨਮਾਨ,
ਤੇ ਜਿਹੜੇ ਮੂਰਖ ਲੋਕ ਨੇ ਉਹ ਰਾਜੇ ਦਾ ਪਾਤਸ਼ਾਹ ਦਾ ਆਪਣੇ ਢੰਗ ਦੇ ਨਾਲ ਸਤਿਕਾਰ ਕਰਨਾ ਚਾਹੁਣ,
ਕਾਸੜ ਸਾਹਿਬ ਸਾਹਿਬ ਸਾਹਿਬਨ ਕੀਆ,
ਤੇ ਥੱਲੇ ਘਾਹ ਦਾ ਵਿਛਾਉਣਾ ਵਿਛਾ ਕੇ ਤੇ ਫਿਰ ਉਹਨਾਂ ਨੂੰ ਇਹ ਗੱਲ ਆਖਣ,
ਆਓ ਇਹਾਂ ਬੈਠੀਆ ਮੀਆਂ,
ਆਓ ਮੀਆਂ ਜੀ ਆ ਕੇ ਇੱਥੇ ਬੈਠੋ, ਤੁਹਾਡੀ ਗੱਲ ਇਸ ਤਰ੍ਹਾਂ ਦੀ ਹੈ, ਉਹ ਪਰਮੇਸ਼ਰ ਕਿਤਨਾ ਵੱਡਾ ਹੈ, ਤੇ ਤੁਸੀਂ ਉਹਨੂੰ ਪੱਥਰਾਂ ਦੀਆਂ ਮੂਰਤੀਆਂ ਸਮਝ ਕੇ, ਪੱਥਰ ਦਾ ਰੂਪ ਸਮਝ ਕੇ ਸੁਲਤਾਨ ਨੂੰ ਮੀਆਂ ਕਹਿ ਕੇ ਬੁਲਾਉਂਦੇ ਹੋ,
ਤੇ ਤੁਮਰੋ ਮਤ ਕਰੋ ਵਿਚਾਰਨ,
ਰਾਜਾ ਤੁਹਾਡਾ ਮਤ ਵੀ ਪੱਥਰ ਪੂਜਾ ਕਰਨ ਵਾਲਿਆਂ ਦਾ ਇਹੋ ਜਿਹਾ ਹੀ, ਇਹ ਚੌਥਾ ਮਤ ਹੈ, ਆਪਣੇ ਮਨ ਵਿੱਚ ਵਿਚਾਰ ਕੇ ਦੇਖ ਲਓ,
ਰੱਬ ਕੋ ਪਾਹਨ ਕਰੋ ਉਚਾਰਨ,
ਇਹ ਬਹੁਤ ਵੱਡਾ ਤੁਸੀਂ ਪਾਪ ਕਰ ਰਹੇ ਹੋ, ਉਸ ਰੱਬ ਨੂੰ ਪੱਥਰ ਆਖ ਰਹੇ ਹੋ,
ਰਹੋ ਜੋ ਰਾਮ ਜਲ ਥਲ ਮਹਿ ਰਾਮ,
ਉਹ ਅਕਾਲ ਪੁਰਖ ਵਾਹਿਗੁਰੂ ਤਾਂ ਸਭ ਥਾਵਾਂ ਤੇ ਜਲਾਂ ਥਲਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ,
ਇਹ ਤੁਤ ਦੋਹੇ ਲੋਕਾਂ ਵਿਸਰਾਮ,
ਇੱਥੇ ਵੀ ਉੱਥੇ ਵੀ ਦੋਵੇਂ ਲੋਕਾਂ ਦੇ ਵਿੱਚ ਉਸਦਾ ਵਿਸਰਾਮ ਹੈ, ਟਿਕਾਣਾ ਹੈ, ਭਾਵ ਦੋ ਜਹਾਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ,
ਸਰਵ ਚਰਾਚਰ ਮਹਿ ਰਹਿ ਵਿਆਪੇ,
ਤੇ ਇਸੇ ਲਈ ਭਾਈ ਕਲਿਆਣਾ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਜੜ ਚੇਤਨ ਨੇ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਹੈ।
ਇਨੋਹ ਕਾਲ ਵਿਖੇ ਥਿਰ ਆਪੇ,
ਜਿਹੜੇ ਤਿੰਨ ਕਾਲ ਨੇ ਭੂਤ ਭਵਿੱਖ ਵਰਤਮਾਨ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਹੀ ਸਥਿਰ ਹੋ ਰਿਹਾ ਹੈ।
ਤੀਨ ਲੋਕ ਪਾਤ ਮਹਿਦ ਮਹਾਨਾ,
ਉਹ ਅਕਾਲ ਪੁਰਖ ਵਾਹਿਗੁਰੂ ਤਿੰਨ ਲੋਕਾਂ ਦਾ ਮਾਲਕ ਹੈ ਤੇ ਵੱਡਿਆਂ ਤੋਂ ਵੱਡਾ ਹੈ।
ਅਪਰਨਾ ਪਈਅਤ ਜਾਸੂਸਮਾਨਾ,
ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਹੋਰ ਕੋਈ ਦੇਵੀ ਦੇਵਤਾ ਤੁਹਾਡਾ ਨਹੀਂ ਪਹੁੰਚ ਸਕਦਾ।
ਲਗ ਪਾਹਨ ਮੈਂ ਕਲਪਾ ਸੋਏ,
ਛੋਟੇ ਜੇ ਪੱਥਰ ਦੇ ਵਿੱਚ ਉਹਦੀ ਕਲਪਨਾ ਕਰਦੇ ਹੋਏ ਗੱਲ ਗਲਤ ਹੈ।
ਰੱਬ ਪ੍ਰਸੰਨ ਤੂੰ ਪੈ ਕਿਮ ਹੋਏ,
ਰਾਜਾ ਤੂੰ ਆਪ ਸੋਚ ਤੁਹਾਡੇ ਉੱਤੇ ਵਾਹਿਗੁਰੂ ਪਰਮੇਸ਼ਰ ਕਿਵੇਂ ਪ੍ਰਸੰਨ ਹੋਵੇਗਾ।
ਜਾਗਤ ਪੁਰਖ ਸੋ ਗੁਰੂ ਹਮਾਰ,
ਸਾਡੇ ਗੁਰੂ ਤੇ ਜਾਗਦੇ ਪੁਰਖ ਨੇ, ਸਤਿਗੁਰ ਜਾਗਦਾ ਹੈ ਦੇ ਅਸੀਂ ਤੇ ਉਹਨਾਂ ਦੀ ਸੇਵਾ ਕਰਦੇ ਹਾਂ।
ਸਦਾ ਸਹਾਇਕ ਤਾਹੇ ਵਿਚਾਰ,
ਤੇ ਗੁਰੂ ਮਹਾਰਾਜ ਆਪਣੇ ਸਿੱਖ ਸੇਵਕਾਂ ਦੇ ਹਮੇਸ਼ਾ ਲਈ ਅੰਗ ਸੰਗ ਸਹਾਈ ਵੀ ਹੁੰਦੇ ਹਨ।
ਦੋਹਰਾ ਕਹੀ ਜਥਾਰਥ ਵਾਰਤਾ ਸੁਣ ਕੇ ਨਿਰਭਾ ਗਿਆਨ,
ਭਾਈ ਕਲਿਆਣਾ ਜੀ ਨੇ ਕਈ ਤਾਂ ਬੜੀ ਜਥਾਰਥ ਗੱਲ ਸੀ, ਗੁਰਮਤ ਦੀ ਗੱਲ ਸੀ, ਤੇ ਪਰ ਹੁਣ ਉਹ ਰਾਜਾ ਅਗਿਆਨੀ ਸੀ, ਉਹਨੂੰ ਸਿੱਖ ਧਰਮ ਦਾ ਬੋਧ ਨਹੀਂ ਸੀ, ਉਹ ਸੁਣ ਕੇ ਬਹੁਤ ਹੈਰਾਨ ਹੋਇਆ।
ਰਿਸ਼ੂ ਕਹਿਣ ਲੱਗਿਓ ਤਵੇ ਉਚਿਤ ਸਜਾਏ ਮਹਾਨ,
ਤੇ ਗੁੱਸੇ ਵਿੱਚ ਭਰਿਆ ਰਾਜਾ ਕਹਿਣ ਲੱਗਾ ਵੀ ਇਹ ਜਿਹੜਾ ਬੰਦਾ ਹੈ ਨਾ, ਇਹ ਸਜ਼ਾ ਦਾ ਹੱਕਦਾਰ ਹੈ, ਇਹਨੇ ਮੇਰੇ ਸਾਹਮਣੇ ਵੀ ਤੇ ਸਾਡੇ ਇਸ਼ਟ ਦੀ, ਸਾਡੇ ਸਾਲ ਗ੍ਰਾਮ ਦੀ ਇਹਨੇ ਤੌਹੀਨ ਕੀਤੀ ਹੈ, ਇਸ ਲਈ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ।
ਤੋਪੇ ਕਰੋ ਕੈਦ ਇਸੇ ਮਨਵਾਵ,
ਰਾਜੇ ਨੇ ਹੁਕਮ ਕਰ ਦਿੱਤਾ, ਕਹਿੰਦਾ ਇਹਨੂੰ ਹਵਾਲਾ ਚ ਬੰਦ ਕਰ ਦਿਓ, ਜੇਲ ਭੇਜ ਦੇਵੇ, ਉਹਨੂੰ ਸਾਰੀ ਗੱਲ ਮਨਾ ਲਵੋ।
ਠਾਕੁਰ ਆਗਾ ਸੀਸ ਨਿਵਾਵ,
ਜ਼ਬਰਦਸਤੀ ਆਪਾਂ ਆਪਣੀਆਂ ਇਹ ਪੱਥਰ ਦੀਆਂ ਮੂਰਤੀਆਂ ਅੱਗੇ ਇਹਦਾ ਸਿਰ ਝੁਕਾਉਣਾ ਹੈ, ਤੇ ਜਿੰਨਾ ਚਿਰ ਇਹ ਮੂਰਤੀਆਂ ਅੱਗੇ ਮੱਥਾ ਨਹੀਂ ਟੇਕਦਾ ਉਨਾ ਚਿਰ ਇਹਨੂੰ ਛੱਡਣਾ ਨਹੀਂ ਹੈ।
ਨਾਹੇ ਤਾਂ ਹੋਵੇਗੀ ਜਾਵ ਭੋਰ,
ਜੇ ਇਹ ਸਾਡੇ ਠਾਕੁਰਾਂ ਦੇ ਅੱਗੇ ਪੱਥਰ ਦੀਆਂ ਮੂਰਤੀਆਂ ਅੱਗੇ ਸਿਰ ਨਹੀਂ ਝੁਕਾਵੇਗਾ ਤੇ ਫਿਰ ਸਵੇਰ ਹੋਰ ਲੈਣ ਦਿਓ।
ਇਸੇ ਸਜਾਏ ਦੇ ਹੈ ਘੋਰ,
ਜਿਹੜਾ ਵੱਡਾ ਆਖੀ ਹੋਇਆ ਹੋਇਆ ਹੈ ਤੇ ਇਹਨੂੰ ਬਹੁਤ ਭਿਆਨਕ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਬੰਦੀ ਖਾਨੇ ਮੈਂ ਪਹੁੰਚਾਇਓ,
ਰਾਜੇ ਦੇ ਹੁਕਮ ਅਨੁਸਾਰ ਭਾਈ ਕਲਿਆਣਾ ਜੀ ਨੂੰ ਹੁਣ ਬੰਦੀ ਖਾਨੇ ਵਿੱਚ, ਜੇਲ੍ਹ ਵਿੱਚ ਹਵਾਲਾਤ ਵਿੱਚ ਭੇਜ ਦਿੱਤਾ ਗਿਆ ਹੈ।
ਸਹਿਗੁਰ ਸਿਮਰਤ ਸਮਾਂ ਬਿਤਾਇਓ,
ਭਾਈ ਕਲਿਆਣਾ ਜੀ ਉੱਥੇ ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰਦੇ ਨੇ, ਉਹ ਸਮਾਂ ਬਤੀਤ ਕੀਤਾ।
ਭੋਰ ਰਾਜਾ ਉੱਠ ਚੱਲਾ,
ਜਦੋਂ ਸਵੇਰ ਹੋਈ ਰਾਜਾ ਉੱਠ ਕੇ ਪੂਜਾ ਲਈ ਚੱਲ ਪਿਆ।
ਜੈ ਠਾਕੁਰ ਕੋ ਮੰਦਰ ਭਲਾ,
ਜਿੱਥੇ ਕਹਿੰਦੇ ਨੇ ਉਹ ਕ੍ਰਿਸ਼ਨ ਜੀ ਦਾ ਮੰਦਿਰ ਇਸਨੇ ਬਣਾਇਆ ਹੋਇਆ ਸੀ ਤੇ ਉੱਥੇ ਪੂਜਾ ਲਈ ਚੱਲ ਪਿਆ।
ਪਰ ਪੂਜਾ ਚੰਦਨ ਚਰਚਾਇਓ,
ਤੇ ਨਾਲ ਪੂਜਾ ਕਰਨ ਵਾਸਤੇ ਬਹੁਤ ਸਾਰਾ ਚੰਦਨ ਵੀ ਛਿੜਕਿਆ ਹੈ।
ਚਰਨਾਮ੍ਰਿਤ ਲਈ ਸੀਸ ਨਿਵਾਇਓ,
ਰਾਜਾ ਹਿੰਦੂ ਰਾਜਾ ਸੀ, ਇਹਨੇ ਉਹ ਚਰਨਾਮ੍ਰਿਤ ਲੈ ਕੇ ਆਪਣਾ ਉਸ ਮੂਰਤੀ ਅੱਗੇ ਸਿਰ ਵੀ ਝੁਕਾਇਆ ਹੈ।
ਕਹਿਓ ਵਿਦੇਸੀ ਕੋ ਲੈ ਆਵੋ,
ਹੁਣ ਰਾਜਾ ਪੂਜਾ ਕਰਨ ਵਾਸਤੇ ਮੰਦਰ ਵਿੱਚ ਗਿਆ ਤੇ ਆਪਣੇ ਅਹਿਲਕਾਰਾਂ ਨੂੰ, ਸਿਪਾਹੀਆਂ ਨੂੰ ਕਹਿਣ ਲੱਗਾ ਜਾਓ ਜਾ ਕੇ ਉਸ ਵਿਦੇਸ਼ੀ ਆਦਮੀ ਨੂੰ, ਉਹ ਸਿੱਖ ਭਾਈ ਕਲਿਆਣੇ ਨੂੰ ਵੀ ਲੈ ਆਓ।
ਮਾਮ ਹਦੂਰ ਕਰ ਤਿਸਾ ਡਰਾਵੋ,
ਸਾਹਮਣੇ ਮੰਦਰ ਵਿੱਚ ਲੈ ਆਓ ਤੇ ਉਹਨੂੰ ਡਰਾਓ, ਉਹਨੂੰ ਧਮਕੀਆਂ ਦਿਓ ਵੀ ਜਾਂ ਤੇ ਸਾਡੇ ਇਸ਼ਟ ਦੀ ਇਸ ਨੂੰ ਮੱਥਾ ਟੇਕ ਤੇ ਨਹੀਂ ਤੈਨੂੰ ਸਜ਼ਾ ਮਿਲੇਗੀ।
ਸੁਣ ਚਾਕਰ ਲੀ ਕਰ ਤੇ ਆਏ,
ਜਿਹੜੇ ਰਾਜੇ ਦੇ ਨੌਕਰ ਚਾਕਰ ਸਿਪਾਹੀ ਸਨ, ਹਵਾਲਾਤ ਵਿੱਚੋਂ ਕੱਢ ਕੇ ਭਾਈ ਕਲਿਆਣਾ ਜੀ ਨੂੰ ਲੈ ਆਏ।
ਦੋਲੋ ਨਿਰਪਤੈ ਹਿੰਦ ਕਹਾਏ,
ਤੇ ਸੁਣ ਕੇ ਰਾਜਾ ਕਹਿਣ ਲੱਗਾ ਵੀ ਤੂੰ ਆਪਣੇ ਆਪ ਨੂੰ ਸਿੱਖ ਅਖਵਾਉਣਾ ਕਿ ਜਾਂ ਤੂੰ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਹੈ।
ਚਾਕਰ ਕੋ ਪਾਹਨ ਕਹਿ ਜੈਸੇ,
ਜੇ ਤੂੰ ਹਿੰਦੂ ਹੋਵੇ ਤੂੰ ਸਾਡੇ ਠਾਕੁਰਾਂ ਨੂੰ ਪੱਥਰ ਨਹੀਂ ਕਹਿ ਸਕਦਾ, ਤੇ ਜੇ ਤੂੰ ਗੁਰੂ ਦਾ ਸਿੱਖ ਹੋਣਾ ਤੇ ਫਿਰ ਤੂੰ ਸਾਡੇ ਇਸ਼ਟ ਦੀ ਤੌਹੀਨ ਕਰ ਰਿਹਾ ਹੈ।
ਹਵੇ ਸਜਾਏ ਲੀਜੀਆਂ ਤੈਸੇ,
ਤੂੰ ਸਾਡੇ ਠਾਕੁਰਾਂ ਨੂੰ ਇਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਪੱਥਰ ਦੱਸਿਆ ਹੈ ਤੇ ਇਸ ਲਈ ਇਹਦੀ ਹੁਣ ਤੈਨੂੰ ਸਜ਼ਾ ਦਿੱਤੀ ਜਾਵੇਗੀ।
ਨਾਹੀਂ ਤਾਂ ਕਹੋ ਮੈਂ ਭੁੱਲਿਓ ਭਾਰੇ,
ਰਾਜਾ ਕਹਿਣ ਲੱਗਾ ਨਹੀਂ ਤੇ ਕਹਿ ਮੰਦਰ ਦੇ ਸਾਹਮਣੇ ਖੜ ਕੇ ਵੀ ਮੈਂ ਭੁੱਲ ਗਿਆ ਮੇਥੋਂ ਗਲਤੀ ਹੋ ਗਈ ਹੈ।
ਅਬੂਜਾ ਸਭ ਕੇ ਅਨੁਸਾਰ
ਹੁਣ ਜਿਵੇਂ ਅਸੀਂ ਹਿੰਦੂ ਲੋਕ ਸਾਰੇ ਇਹਨਾਂ ਨੂੰ ਮੰਨਦੇ ਹਾਂ, ਪੱਥਰ ਦੀਆਂ ਮੂਰਤੀਆਂ ਨੂੰ ਸਾਡੇ ਵਾਂਗ ਤੂੰ ਵੀ ਮੰਨਣ ਲੱਗ ਪੈ।
ਸੁਣ ਕਰ ਸਿੱਖ ਬੋਲਿਓ ਕਲਿਆਣਾ।
ਤੇ ਸੁਣ ਕੇ ਭਾਈ ਕਲਿਆਣਾ ਜੀ ਗੁਰੂ ਦਾ ਸਿੱਖ ਸੀ ਤੇ ਫਿਰ ਨਿਧੜਕ ਹੋ ਕੇ ਬੋਲਿਆ,
ਸ੍ਰੀ ਗੁਰੂ ਅਰਜਨ ਬੋਰ ਮਹਾਨਾ,
ਮੈਂ ਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਆਪਣਾ ਇਸ਼ਟ ਮੰਨਦਾ ਹਾਂ, ਉਹ ਮੇਰੇ ਗੁਰੂ ਨੇ, ਉਹੀ ਮੇਰੇ ਰੱਬ ਹਨ।
ਜਿਨ ਕੋ ਦਿਉ ਸੀਸ ਹੈ ਮੇਰਾ।
ਜਦੋਂ ਮੈਂ ਗੁਰੂ ਦਾ ਸਿੱਖ ਬਣਿਆ ਤੇ ਆਪਣਾ ਸਿਰ ਤਨ ਮਨ ਧਨ ਸਾਰਾ ਗੁਰੂ ਨੂੰ ਅਰਪਣ ਕਰ ਦਿੱਤਾ ਹੈ।
ਨਮਰ ਨਾ ਕਹੇ ਆਗੈ ਕਿਸ ਵੇਰਾ।
ਯਾਦ ਰੱਖੋ ਜਿਹੜਾ ਗੁਰਸਿੱਖ ਦਾ ਸਿਰ ਹੈ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਝੁਕ ਨਹੀਂ ਸਕਦਾ। ਇਸ ਪ੍ਰਸੰਗ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਸਾਡੇ ਵਿੱਚ ਕਈ ਇਹੋ ਜਿਹੇ ਵੀ ਰਾਜਨੀਤਿਕ ਲੋਕ ਹਨ ਜਿਹੜੇ ਵੋਟਾਂ ਦੀ ਖਾਤਰ ਮੰਦਰਾਂ ਵਿੱਚ ਜਾ ਕੇ ਕੋਈ ਹਮਨ ਕਰਾਉਂਦਾ ਫਿਰਦਾ ਹੈ, ਕੋਈ ਤਿਲਕ ਲਵਾਉਂਦਾ ਫਿਰਦਾ ਹੈ, ਕੋਈ ਮੂਰਤੀਆਂ ਨੂੰ ਮੱਥੇ ਵੀ ਟੇਕਦਾ ਫਿਰਦਾ, ਪਰ ਗੁਰਸਿੱਖ ਦਾ ਆਪਣੇ ਗੁਰੂ 'ਤੇ ਅਟਲ ਵਿਸ਼ਵਾਸ ਹੋਣਾ ਚਾਹੀਦਾ। ਇਤਿਹਾਸ ਪੜ੍ਹ ਕੇ ਹੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ। ਹੁਣ ਭਾਈ ਕਲਿਆਣਾ ਜੀ ਨੂੰ ਰਾਜਾ ਕਹਿੰਦਾ ਹੈ ਤੁਹਾਨੂੰ ਇਹਨਾਂ ਮੂਰਤੀਆਂ ਦੇ ਸਾਹਮਣੇ ਸਿਰ ਨਵਾਉਣਾ ਪਵੇਗਾ, ਮੱਥਾ ਟੇਕਣਾ ਪਵੇਗਾ। ਪਰ ਭਾਈ ਕਲਿਆਣਾ ਜੀ ਕੀ ਕਹਿ ਰਹੇ ਨੇ, ਕਹਿੰਦੇ ਸੀ ਇਸ ਗੁਰੂ ਦਾ ਹੈ, ਗੁਰੂ ਅੱਗੇ ਝੁਕ ਸਕਦਾ ਹੈ, ਇਹ ਕਿਸੇ ਹੋਰ ਅੱਗੇ ਨਹੀਂ ਝੁਕ ਸਕਦਾ।
ਇਹਨੂੰ ਕੀ ਮੈਂ ਨਿਤ ਅਨੁਸਾਰ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਹਮੇਸ਼ਾ ਅਨੁਸਾਰ ਹੋ ਕੇ ਚੱਲਦਾ ਹਾਂ।
ਕਿਮ ਪਾਹਨ ਕੋ ਪ੍ਰਭੂ ਉਚਾਰੇ।
ਤੁਹਾਡਾ ਪੱਥਰ ਦਾ ਇਹ ਬਣਾਇਆ ਹੋਇਆ ਬੁੱਤ ਹੈ, ਇਹਨੂੰ ਮੈਂ ਕਿਵੇਂ ਰੱਬ ਆਖ ਦੇਵਾਂ, ਕਿਵੇਂ ਇਹਨੂੰ ਮੱਥਾ ਟੇਕਾਂ।
ਰਿਸ਼ੂ ਭੂਪ ਇਹੋ ਡਰਤ ਨਾ ਥੋਰਾ।
ਰਾਜਾ ਹਿੰਦੂ ਸੀ ਤੇ ਬੜਾ ਗੁੱਸੇ ਵਿੱਚ ਭੜਕ ਉੱਠਿਆ, ਕਹਿਣ ਲੱਗਾ ਮੇਰੇ ਸਾਹਮਣੇ ਤੇ ਫਿਰ ਸਾਡੇ ਠਾਕੁਰ ਦੀ ਤੌਹੀਨ ਕਰ ਰਿਹਾ ਹੈ ਤੇ ਭੋਰਾ ਵੀ ਡਰਦਾ ਨਹੀਂ ਕਿਸੇ
ਤੋਂ।
ਹੁਣ ਮੇਰੇ ਸਾਹਮਣੇ ਖੜਾ ਤੇ ਹਾਲੇ ਵੀ ਇਹ ਮੇਰੀ ਗੱਲ ਨਹੀਂ ਮੰਨਦਾ, ਇਹਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਜੰਗ ਏਕ ਇਸਕੀ ਟੁੱਕ ਦੀ ਜਾਏ।
ਉਸ ਵੇਲੇ ਰਾਜੇ ਨੇ ਆਪਣੇ ਵੱਲੋਂ ਇਹ ਫਤਵਾ ਜਾਰੀ ਕਰ ਦਿੱਤਾ, ਕਹਿੰਦਾ ਵੀ ਇਹ ਸਿੱਖ ਦੀ ਇੱਕ ਲੱਤ ਵੱਢ ਦਿੱਤੀ ਜਾਵੇ।
ਆਪਣ ਰਾਜ ਤੇ ਬਾਹਰ ਕੀ ਜਾਏ,
ਦੇਸ਼ ਨਿਕਾਲਾ ਦੇ ਦਿੱਤਾ ਜਾਵੇ, ਆਪਣੀ ਰਿਆਸਤ ਤੋਂ ਬਾਹਰ ਕੱਢ ਦਿੱਤਾ ਜਾਵੇ।
ਇਹ ਸੁਣ ਕੇ ਆਏ ਚੰਡਾਲਾ।
ਬਸ ਰਾਜੇ ਦਾ ਹੁਕਮ ਹੁੰਦਿਆਂ ਸਾਰ ਜਿਹੜੇ ਚੰਡਾਲ ਸੀ ਜਲਾਦ ਸੀ ਉਹ ਚੱਲ ਕੇ ਆ ਗਏ।
ਮਨ ਕਲਿਆਣੇ ਗੁਰੂ ਸੰਭਾਲਾ।
ਉਸ ਵੇਲੇ ਭਾਈ ਕਲਿਆਣਾ ਜੀ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਆਪ ਸਹਾਇ ਕੋ ਸਮੂਹ ਤੁਮਾਰਾ।
ਹੱਥ ਜੋੜ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਤੇ ਆਪਣਾ ਫਰਜ਼ ਨਿਭਾ ਦਿੱਤਾ ਹੈ ਤੇ ਹੁਣ ਤੁਹਾਡਾ ਸਮਾਂ ਆ ਗਿਆ, ਤੁਸੀਂ ਮੇਰੀ ਆਪ ਰੱਖਿਆ ਕਰਨੀ ਹੈ।
ਚਲਤ ਸਮੇਂ ਮੁਖ ਵਾਕ ਉਚਾਰਾ।
ਜਦੋਂ ਮੈਂ ਆਪ ਜੀ ਤੋਂ ਆਗਿਆ ਲੈ ਕੇ ਤੁਰਨ ਲੱਗਿਆ ਸੀ, ਆਪ ਜੀ ਨੇ ਬਚਨ ਆਖਿਆ ਸੀ,
ਗੁਰੂ ਸਹਾਇ ਹੋਏ ਚੱਲ ਜਾਓ,
ਜਾ ਕੇ ਸਿੱਖੀ ਦਾ ਪ੍ਰਚਾਰ ਕਰ ਤੇ ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋਣਗੇ।
ਆਪ ਹੱਥ ਦਾ ਨਾਥ ਬਚਾਓ।
ਸਤਿਗੁਰੂ ਜੀ ਹੁਣ ਕਿਰਪਾ ਕਰੋ, ਆਪਣਾ ਹੱਥ ਦੇ ਕੇ ਮੈਨੂੰ ਇਸ ਬਿਪਤਾ ਤੋਂ, ਇਹਨਾਂ ਦੁਸ਼ਟਾਂ ਤੋਂ, ਇਹਨਾਂ ਬੁੱਚੜਾਂ ਤੋਂ ਬਚਾਓ।
ਜੰਗ ਕਾਟਵੇ ਲੱਗ ਜੰਦਾਲ।
ਕਵੀ ਜੀ ਲਿਖਦੇ ਨੇ ਜਦੋਂ ਜਲਾਦ ਆ ਗਏ ਨੇ ਤੇ ਉਹਨਾਂ ਨੇ ਆਪਣੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ ਤੇ ਭਾਈ ਕਲਿਆਣਾ ਜੀ ਦੀ ਲੱਤ ਵੱਢਣ ਲੱਗੇ।
ਸਤਿਸ਼ਨ ਵੇਹ ਵਾਲ ਭਇਓ ਨਿਰਵਾ ਨਿਰਪਾਲ।
ਉਸ ਵੇਲੇ ਗੁਰੂ ਮਹਾਰਾਜ ਨੇ ਐਸੀ ਕਲਾ ਵਰਤਾਈ ਤੇ ਇੱਕਦਮ ਰਾਜੇ ਨੂੰ ਚੱਕਰ ਆਇਆ ਤੇ ਰਾਜਾ ਘਬਰਾ ਕੇ ਡਿੱਗ ਪਿਆ।
ਪਰ ਉਹ ਤਾਂ ਮੂਰਛ ਗਿਰ ਪਰਿਆ।
ਚੰਗਾ ਭਲਾ ਖੜਾ ਸੀ ਤੇ ਪਰ ਇੱਕਦਮ ਰਾਜੇ ਨੂੰ ਮੂਰਛਾ ਆ ਗਈ ਤੇ ਮੂੰਹ ਭਰ ਡਿੱਗ ਪਿਆ।
ਮੁਖ ਬੇਬਰਨ ਕੰਪਤ ਤਰ ਭਰਿਆ।
ਪੀਲਾ ਪੈ ਗਿਆ ਹੈ ਤੇ ਸਰੀਰ ਕੰਬਣ ਲੱਗ ਪਿਆ ਤੇ ਜਿਵੇਂ ਕੋਈ ਤੜਫਦਾ ਹੁੰਦਾ ਨਾ ਤੇ ਇਸ ਤਰ੍ਹਾਂ ਰਾਜਾ ਤੜਫਣ ਲੱਗ ਪਿਆ।
ਗਏ ਅੰਗਨ ਕੋ ਨਰ ਉਠਾਵਾ।
ਜਦੋਂ ਰਾਜੇ ਨੂੰ ਚੱਕਰ ਆਇਆ ਤੇ ਮੂੰਹ ਪੀਲਾ ਹੋ ਗਿਆ, ਡਿੱਗਿਆ, ਕੰਬਣ ਲੱਗ ਪਿਆ ਜਿਵੇਂ ਕਿਸੇ ਨੂੰ ਕੋਈ ਮਿਰਗੀ ਦਾ ਦੌਰਾ ਪੈ ਜਾਵੇ ਤੇ ਉਹਦੀ ਹਾਲਤ ਬੜੀ ਤਰਸਯੋਗ ਬਣ ਜਾਂਦੀ ਹੈ। ਹੁਣ ਰਾਜੇ ਨੂੰ ਵੀ ਕੋਈ ਇਹੋ ਜਿਹਾ ਅਟੈਕ ਹੋਇਆ ਤੇ ਲੋਕਾਂ ਨੇ ਇਹਨੂੰ ਸਰੀਰ ਤੋਂ ਪਕੜ ਕੇ ਉਠਾਉਣ ਦੀ ਕੋਸ਼ਿਸ਼ ਕੀਤੀ।
ਨਹਿ ਸਰੀਰ ਕੀ ਸੋਧੋ ਬਿਕੁਲਾਵਾ।
ਰਾਜਾ ਬੇਹੋਸ਼ ਹੋ ਗਿਆ, ਸਰੀਰ ਦੀ ਸੁੱਧ ਬੁੱਧ ਵੀ ਸਾਰੀ ਚਲੀ ਗਈ।
ਇਮ ਦੀਖਤ ਤਿਆਗਿਓ ਕਲਿਆਣਾ।
ਜਦੋਂ ਰਾਜੇ ਦੀ ਇਹ ਹਾਲਤ ਹੋਈ ਤੇ ਉਸ ਵੇਲੇ ਸਾਰੇ ਇਹ ਗੱਲ ਭੁੱਲ ਗਏ ਵੀ ਭਾਈ ਕਲਿਆਣਾ ਜਿਹਨੂੰ ਸਜ਼ਾ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ।
ਮ੍ਰਿਗ ਉਪਚਾਰ ਕਰੇ ਮਿਲ ਨਾਨਾ।
ਸਭ ਨੂੰ ਰਾਜੇ ਦੀ ਪੈ ਗਈ ਹੈ, ਕਹਿੰਦੇ ਵੀ ਰਾਜੇ ਦਾ ਇਲਾਜ ਕੀਤਾ ਜਾਵੇ ਤੇ ਸਾਰੇ ਅਹਿਲਕਾਰ ਅਮੀਰ ਵਜ਼ੀਰ ਨੌਕਰ ਚਾਕਰ ਸਾਰੇ ਰਾਜੇ ਦੇ ਦੁਆਲੇ ਹੋ ਗਏ।
ਸ਼ੀਤਲ ਜਲ ਸੁਗੰਧ ਬਹੁ ਲਿਆਏ।
ਜਿਹੜੇ ਨੌਕਰ ਚਾਕਰ ਸਨ ਬਹੁਤ ਠੰਡਾ ਪਾਣੀ ਖੁਸ਼ਬੋਦਾਰ ਵਿੱਚ ਰੂਹ ਕਿਉੜਾ ਆਦਿਕ ਪਾ ਕੇ ਲੈ ਆਏ।
ਮੰਦ ਮੰਦ ਕਰ ਪੌਣ ਚੁਲਹਾਏ।
ਕੋਈ ਰਾਜੇ ਦੇ ਮੂੰਹ ਦੇ ਵਿੱਚ ਪਾਣੀ ਪਾਉਂਦਾ, ਕੋਈ ਪਾਣੀ ਦੇ ਛੱਟੇ ਮਾਰਦਾ, ਕੋਈ ਹਵਾ ਚਲਾ ਰਿਹਾ ਹੈ।
ਤਉ ਨਾ ਸੁਧ ਨਿਰਭਕੂ ਤਾਨ ਆਏ।
ਪਰ ਤਾਂ ਵੀ ਰਾਜੇ ਨੂੰ ਐਸਾ ਜ਼ਬਰਦਸਤ ਅਟੈਕ ਹੋਇਆ ਹੈ ਤੇ ਇਹਨੂੰ ਸਰੀਰ ਦੀ ਸੁੱਧ ਨਾ ਆਈ, ਬੇਹੋਸ਼ ਹੋਇਆ ਡਿੱਗਿਆ ਪਿਆ ਹੈ।
ਵੇਵਲ ਹੋਈ ਪਰਿਉ ਤਿਸ ਥਾਂ।
ਗੁਰੂ ਮਹਾਰਾਜ ਨੇ ਆਪਣੀ ਕੋਈ ਕਲਾ ਵਿਖਾਈ ਹੈ ਗੁਰਸਿੱਖ ਦੀ ਸਹਾਇਤਾ ਕਰਨ ਦੇ ਲਈ, ਰਾਜਾ ਬੇਬਲ ਹੋ ਕੇ ਉਸੇ ਥਾਂ ਡਿੱਗਿਆ ਪਿਆ ਹੈ।
ਸਮਤਵੰਤ ਜੇ ਮਾਨਵ ਤਾਂ।
ਉਹ ਰਾਜੇ ਦੇ ਕਈ ਵਜ਼ੀਰ ਬੜੇ ਸਿਆਣੇ ਸਨ ਤੇ ਹੋਰ ਵੀ ਜਿਹੜੇ ਸਿਆਣੇ ਬੰਦੇ ਉੱਥੇ ਖੜੇ ਸਨ।
ਕਰੇ ਵਿਚਾਰਨ ਹੋਇਓ ਕਹਾਂ।
ਸਾਰੇ ਇਸ ਗੱਲ ਦੀ ਵਿਚਾਰ ਕਰਨ ਲੱਗ ਪਏ, ਕਹਿੰਦੇ ਇਹ ਕੀ ਭਾਣਾ ਵਰਤ ਗਿਆ ਹੈ।
ਹੁਕਮ ਵਿਦੇਸ਼ੀ ਨਰ ਪਰ ਕੀਨ।
ਜਿਹੜੇ ਸਿਆਣੇ ਬੰਦੇ ਸੀ ਜਾਂ ਇਹਦੇ ਅਹਿਲਕਾਰ ਸੀ, ਉਹਨਾਂ ਨੇ ਫਿਰ ਉਹ ਸਾਰੀ ਗੱਲ ਦੀ ਵਿਚਾਰ ਕੀਤੀ, ਕਹਿੰਦੇ ਵੀ ਜਦੋਂ ਇਹ ਗੁਰੂ ਦੇ ਸਿੱਖ ਉੱਤੇ ਜਿਸ ਨੂੰ ਵਿਦੇਸ਼ੀ ਜਾਣ ਕੇ ਰਾਜੇ ਨੇ ਲੱਤ ਵੱਢਣ ਦਾ ਫਤਵਾ ਜਾਰੀ ਕੀਤਾ,
ਇੱਕ ਜੰਗ ਕੋ ਕੀ ਜਾਹੈ ਹਾਨ।
ਤੇ ਰਾਜੇ ਨੇ ਆਖਿਆ ਸੀ ਵੀ ਇਸ ਸਿੱਖ ਦੀ ਇੱਕ ਲੱਤ ਵੱਢ ਦਿੱਤੀ ਜਾਵੇ।
ਜਬ ਜੰਦਾਲ ਗਯੂ ਤਿਸ ਤੇਰਾ।
ਜਦੋਂ ਜਲਾਦ ਉਸਦੀ ਲੱਤ ਵੱਢਣ ਵਾਸਤੇ ਉਹਦੇ ਕੋਲੇ ਗਿਆ,
ਗਿਰੋ ਨਿਰਪਤ ਸੁਧ ਨਹੀਂ ਸਰੀਰਾ।
ਉਦੋਂ ਹੀ ਰਾਜੇ ਨੂੰ ਚੱਕਰ ਆਇਆ ਤੇ ਮੂਰਛਾ ਖਾ ਕੇ ਡਿੱਗ ਪਿਆ ਤੇ ਹੁਣ ਤੱਕ ਬੇਸੁਰਤ ਪਿਆ ਹੈ।
ਯਾ ਤੇ ਤਿਸ ਕੋ ਕਰੋ ਪ੍ਰਸੰਨ।
ਫਿਰ ਜਿਹੜੇ ਸਿਆਣੇ ਬੰਦੇ ਸੀ ਉਹ ਕਹਿਣ ਲੱਗੇ ਵੀ ਇਹ ਸਿੱਖ ਨੂੰ ਖੁਸ਼ ਕਰੋ, ਇਸਦੀ ਰਾਜੇ ਨੇ ਬੇਅਦਬੀ ਕੀਤੀ ਹੈ, ਅਵਗਿਆ ਕੀਤੀ ਹੈ, ਇਹਦੀ ਬੇਇੱਜ਼ਤੀ ਕੀਤੀ ਹੈ, ਇਸ ਲਈ ਇਹਨੂੰ ਖੁਸ਼ ਕੀਤਾ ਜਾਵੇ।
ਜਿਵ ਤੂੰ ਕਹਿ ਲੀਜੀਐ ਮਨ।
ਇੱਕੋ ਇੱਕ ਯਤਨ ਹੈ ਰਾਜੇ ਨੂੰ ਬਚਾਉਣ ਦਾ, ਜਿਵੇਂ ਗੁਰੂ ਦਾ ਸਿੱਖ ਆਖਦਾ ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ।
ਸੁਣ ਕੇ ਸਭ ਨੇ ਨਿਸ਼ਚੈ ਤਰਿਓ।
ਗੱਲ ਸੁਣ ਕੇ ਵੀ ਜਿੰਨੇ ਵੀ ਹੋਰ ਅਹਿਲਕਾਰ ਮੰਤਰੀ ਸ਼ੰਤਰੀ ਸਨ ਸਾਰਿਆਂ ਨੇ ਵੀ ਉਸ ਦੀ ਗੱਲ ਤੇ ਯਕੀਨ ਕੀਤਾ।
ਐਵੇਂ ਹੀ ਪਈ ਤਾਂ ਹੀ ਕੁਛ ਕਰਿਓ।
ਕਹਿੰਦੇ ਲੈ ਵੀ ਗੱਲ ਇਉਂ ਹੀ ਜਾਪਦੀ ਹੈ ਵੀ ਇਹ ਸਿੱਖ ਨੇ ਕੋਈ ਇਹ ਕਲਾ ਵਰਤਾਈ ਹੈ ਤੇ ਉਦੋਂ ਦਾ ਹੀ ਰਾਜਾ ਇਸ ਤਰ੍ਹਾਂ ਬੇਹੋਸ਼ ਹੋ ਕੇ ਡਿੱਗਿਆ ਹੈ।
ਸਭ ਮੰਤਰੀ ਜੋਰੇ ਜੁਗਪਾਨਾ।
ਹੁਣ ਵਜ਼ੀਰ ਆ ਗਏ ਨੇ, ਭਾਈ ਕਲਿਆਣਾ ਜੀ ਵੀ ਉੱਥੇ ਹੀ ਖਲੋਤੇ ਸਨ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਵਿੱਚ ਜੁੜੇ ਹੋਏ ਸਨ। ਉਸ ਵੇਲੇ ਵਜ਼ੀਰਾਂ ਨੇ ਦੋਵੇਂ ਹੱਥ ਜੋੜ ਕੇ
ਗਯੋ ਤੁਰਤ ਜਹਾਂ ਥਿਤ ਕਲਿਆਣਾ।
ਜਿੱਥੇ ਭਾਈ ਕਲਿਆਣਾ ਜੀ ਖੜੇ ਅਰਦਾਸ ਕਰ ਰਹੇ ਸਨ ਉਹਨਾਂ ਦੇ ਪਾਸ ਛੇਤੀ ਪਹੁੰਚ ਗਏ।
ਤੁਮਹੂ ਸੰਤ ਰੂਪ ਨਾ ਜਾਣੇ।
ਲੱਗਿਆ ਵਜ਼ੀਰ ਬੇਨਤੀਆਂ ਕਰਨ ਵੀ ਤੁਸੀਂ ਦੇ ਸੰਤ ਰੂਪ ਹੋ, ਤੁਸੀਂ ਤੇ ਬੜੇ ਧਰਮਾਤਮਾ ਹੋ, ਅਸੀਂ ਤੁਹਾਡੀ ਪਛਾਣ ਨਹੀਂ ਕਰ ਸਕੇ।
ਕਰੇ ਅਵਗਿਆ ਤੇ ਪਛਤਾਨੇ।
ਅਸੀਂ ਤੁਹਾਡੀ ਗੱਲ ਨਹੀਂ ਮੰਨੀ ਬਲਕਿ ਤੁਹਾਡਾ ਮਜ਼ਾਕ ਉਡਾਇਆ ਤੇ ਤੁਹਾਡੀ ਲੱਤ ਵੱਢਣ ਦਾ ਰਾਜੇ ਨੇ ਹੁਕਮ ਦੇ ਦਿੱਤਾ, ਤੁਹਾਡੀ ਵਗਿਆ ਕਰਕੇ ਹੁਣ ਅਸੀਂ ਪਛਤਾ ਰਹੇ ਹਾਂ।
ਬਖਸ਼ੂ ਕਰ ਸ਼ਿਮਾ ਕਣੇਰੇ।
ਹੁਣ ਅਸੀਂ ਸਾਰੇ ਤੁਹਾਡੇ ਚਰਨਾਂ ਵਿੱਚ ਮੁਆਫ਼ੀ ਮੰਗਦੇ ਹਾਂ ਤੇ ਤੁਸੀਂ ਸਾਡੀ ਗਲਤੀ ਮਾਫ਼ ਕਰ ਦਿਓ।
ਮਹਿਮਾ ਤੁਮਰੀ ਲੱਖੀ ਵਡੇਰੇ।
ਕਿਉਂਕਿ ਹੁਣ ਸਾਨੂੰ ਤੁਹਾਡੀ ਮਹਿਮਾ ਦਾ ਪਤਾ ਲੱਗ ਗਿਆ ਤੁਸੀਂ ਬਹੁਤ ਵੱਡੇ ਮਹਾਂਪੁਰਖ ਹੋ।
ਕਿਰਪਾ ਕਰੋ ਨਿਰਪ ਨਿਕਟ ਸੁਧਾਰ ਹੋ।
ਕਹਿਣ ਲੱਗੇ ਹੁਣ ਤੁਸੀਂ ਕਿਰਪਾ ਕਰੋ, ਸਾਡਾ ਰਾਜਾ ਵੀ ਬੇਹੋਸ਼ ਪਿਆ ਹੈ, ਬੇਸੁਰਤ ਹੋਇਆ ਪਿਆ ਹੈ, ਮੂਰਛਿਤ ਹੋਇਆ ਪਿਆ ਹੈ, ਤੁਸੀਂ ਉਹਦੇ ਕੋਲ ਜਾਓ।
ਇਹ ਵੱਲ ਹੋਵਤ ਮਰਤ ਜਵਾਰ।
ਤੇ ਜਾਪਦਾ ਵੀ ਮਾਰੀ ਨਾ ਜਾਵੇ, ਇਸ ਲਈ ਤੁਸੀਂ ਹੁਣ ਉਸ ਮਰਦੇ ਨੂੰ ਬਚਾ ਸਕਦੇ ਹੋ ਤੇ ਜਾ ਕੇ ਮਰਦੇ ਨੂੰ ਜੀਵਨ ਦਾਨ ਬਖਸ਼ੋ।
ਨਾਹੀਂ ਤਾਂ ਮ੍ਰਿਤਕ ਨਿਰਪਤ ਹੋ ਜਾਏ।
ਨਹੀਂ ਤੇ ਵਜ਼ੀਰਾਂ ਨੂੰ ਫਿਕਰ ਪੈ ਗਿਆ, ਕਹਿੰਦੇ ਸਾਡਾ ਤੇ ਰਾਜਾ ਮਰ ਜਾਵੇਗਾ, ਚੜ੍ਹਾਈ ਕਰ ਜਾਵੇਗਾ।
ਤੂੰ ਆਪ ਰੱਛੋ ਸੁਖਦਾਏ।
ਤੁਸੀਂ ਗੁਰੂ ਦੇ ਸਿੱਖ ਹੋ ਤੇ ਬੜੇ ਸ਼ਕਤੀਆਂ ਦੇ ਮਾਲਕ ਹੋ, ਤੁਸੀਂ ਉੱਠੋ ਜਾ ਕੇ ਸਾਡੇ ਰਾਜੇ ਦੀ ਰੱਖਿਆ ਕਰੋ ਤੇ ਸੁਖ ਦੇਵੋ।
ਨਿਰਪਕ ਟੈਕ ਲੈ ਗਏ।
ਹੁਣ ਰਾਜੇ ਦੇ ਵਜ਼ੀਰ ਕਹਿ ਕੇ ਭਾਈ ਕਲਿਆਣਾ ਜੀ ਨੂੰ ਹੁਣ ਰਾਜੇ ਦੇ ਪਾਸ ਲੈ ਗਏ।
ਪਰਿਓ ਵਿੱਚ ਮਿਲ ਨਰ ਗਨ ਭਏ।
ਲਓ ਹੁਣ ਇਹ ਰਾਜਾ ਸਾਰਿਆਂ ਦੇ ਵਿੱਚ ਪਿਆ ਹੈ ਤੇ ਇਹਦੇ ਸਰੀਰ ਦੀ ਸੁੱਧ ਬੁੱਧ ਇਸ ਨੂੰ ਕੋਈ ਵੀ ਨਹੀਂ ਹੈ।
ਅਵਲੋਕਤ ਕਲਿਆਣ ਬਖਾਨਾ।
ਸੁਣ ਕੇ ਭਾਈ ਕਲਿਆਣਾ ਜੀ ਨੇ ਵੀ ਦੇਖਿਆ ਵੀ ਹੁਣ ਰਾਜਾ ਮੁਰਸ਼ਦ ਪਿਆ ਹੈ, ਇਹ ਮੇਰੀਆਂ ਮਿੰਨਤਾਂ ਕਰ ਰਹੇ ਨੇ। ਇਸ ਸਮਾਂ ਵਿਚਾਰ ਕੇ ਉਸ ਵੇਲੇ ਭਾਈ ਕਲਿਆਣਾ ਜੀ ਨੇ ਆਖਿਆ,
ਸ੍ਰੀ ਅਰਜਨ ਸਤਿਗੁਰੂ ਮਹਾਨਾ,
ਲਓ ਇਹ ਤੁਹਾਡੇ ਰਾਜੇ ਨੇ ਨਾਲੇ ਤੁਸੀਂ ਵੀ ਸਾਡੇ ਗੁਰੂ ਦੀ ਅਵਗਿਆ ਕੀਤੀ ਹੈ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਤੁਸੀਂ ਬੇਅਦਬੀ ਕੀਤੀ ਹੈ। ਲਓ ਤੁਸੀਂ ਸਾਰੇ ਪ੍ਰਣ ਕਰੋ, ਪ੍ਰੋਮਿਸ ਕਰੋ ਵੀ ਅਸੀਂ ਸਾਰੇ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰੂ ਮੰਨਦੇ ਹਾਂ,
ਸਿੱਖੀ ਧਾਰਨ ਕਰੀਆ ਹੈ।
ਨਾਲ ਇਹ ਵੀ ਆਖੋ ਵੀ ਅਸੀਂ ਸਾਰੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਾਂਗੇ, ਸਿੱਖ ਬਣ ਜਾਵਾਂਗੇ।
ਗੁਰ ਸ਼ਰਧਾ ਕੋ ਹੋਰ ਮੈਂ ਧਾਰੀਆ ਹੈ।
ਲਓ ਹੁਣ ਤੇ ਗੁਰੂ ਘਰ ਦੀ ਸ਼ਰਧਾ ਆਪਣੇ ਮਨ ਵਿੱਚ ਧਾਰਨ ਕਰ ਲਓ, ਤਾਂ ਹੀ ਤੁਹਾਡਾ ਰਾਜਾ ਬਚੇਗਾ।
ਕਾਰਨ ਕਰਨ ਤਲੂਕੀ ਨਾਥ।
ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ ਨੇ ਤਿੰਨੇ ਲੋਕਾਂ ਨੂੰ ਬਣਾਉਣ ਵਾਲੇ ਹਨ।
ਸਿਰ ਟਿਕ ਚਲੂ ਧਰੂ ਪਾਗ ਮਾਤ।
ਸਾਰੇ ਮੇਰੇ ਨਾਲ ਗੁਰੂ ਮਹਾਰਾਜ ਦੇ ਕੋਲ ਚੱਲੋ ਤੇ ਜਾ ਕੇ ਸਤਿਗੁਰੂ ਦੇ ਚਰਣਾਂ ਤੇ ਨਮਸਕਾਰ ਕਰੋ ਤੇ ਸਿੱਖੀ ਧਾਰਨ ਕਰੋ।
ਤਬ ਇਕੱਤਰ ਹੋਏ ਲਿਹੂ ਸਤਨਾਮ।
ਮੇਰੇ ਨਾਲ ਪ੍ਰੋਮਿਸ ਕਰੋ ਵੀ ਸਾਰੇ ਇਕੱਠੇ ਹੋ ਕੇ ਅਸੀਂ ਜਾ ਕੇ ਗੁਰੂ ਮਹਾਰਾਜ ਦੇ ਪਾਸੋਂ ਸਿੱਖੀ ਧਾਰਨ ਕਰਾਂਗੇ ਤੇ ਨਾਲ ਗੁਰਮਤ ਦਾ ਨਾਮ ਵੀ ਦ੍ਰਿੜ ਕਰਾਂਗੇ।
ਇਸ ਦੇਸ਼ ਕੋ ਕੀਜੈ ਪ੍ਰਣਾਮ।
ਲਓ ਜੇ ਤੁਸੀਂ ਸਾਡੇ ਗੁਰੂ ਦੀ ਕਲਾ ਵੇਖਣੀ ਹੈ, ਲਓ ਹੁਣ ਗੁਰੂ ਮਹਾਰਾਜ ਦੇ ਵੱਲ ਮੂੰਹ ਕਰਕੇ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਮੂੰਹ ਕਰਕੇ ਤੇ ਗੁਰੂ ਮਹਾਰਾਜ ਦਾ ਨਾਮ ਲਓ ਤੇ ਨਾਲੇ ਚਰਨਾਂ ਤੇ ਨਮਸਕਾਰ ਕਰੋ।
ਦਰਸ਼ਨ ਕਰੇ ਤੁਮਾਰੂ ਆਏ।
ਸਾਰੇ ਖੜ ਕੇ ਇਹ ਗੱਲ ਆਖੋ, ਗੁਰੂ ਅਰਜਨ ਦੇ ਮਹਾਰਾਜ ਦਾ ਨਾਂ ਲੈ ਕੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਸਾਰੇ ਆਵਾਂਗੇ।
ਆਪ ਨਿਰਭਕੋ ਦੇਹੂ ਕੁਸ਼ਲ ਬਿਠਾਏ।
ਤੁਸੀਂ ਹੁਣ ਸਾਡੇ ਰਾਜੇ ਨੂੰ ਸੁਖ ਸ਼ਾਂਤੀ ਤੰਦਰੁਸਤੀ ਬਖਸ਼ੋ ਤੇ ਰਾਜਾ ਠੀਕ ਠਾਕ ਹੋ ਕੇ ਬੈਠ ਜਾਵੇ।
ਇਹ ਭਾਈ ਕਲਿਆਣ ਸਿਖਾਏ।
ਭਾਈ ਕਲਿਆਣਾ ਜੀ ਨੇ ਉਹ ਉਹਨਾਂ ਨੂੰ ਅਰਦਾਸ ਕਰਨੀ ਸਿਖਾਈ।
ਹਾਥ ਜੂਰ ਸਭ ਬਿਨਾਂ ਲਾਏ।
ਇਹਨੇ ਰਾਜੇ ਦੇ ਅਹਿਲਕਾਰ ਮੰਤਰੀ ਨੌਕਰ ਚਾਕਰ ਸਾਰੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ।
ਅਰਜਨ ਕੋ ਲੇ ਕਰ ਨਾਮ।
ਸਾਰਿਆਂ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ
ਹੱਥ ਜੋੜ ਸਭ ਕੀਨ ਪ੍ਰਣਾਮ।
ਲੋ ਸਾਰਿਆਂ ਨੇ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ, ਨਾਲੇ ਮੱਥਾ ਟੇਕਿਆ।
ਪਰਸੀ ਚਰਨ ਸਿੱਖ ਕਲਿਆਣਾ।
ਤੇ ਫਿਰ ਨਾਲ ਹੀ ਭਾਈ ਕਲਿਆਣੇ ਸਿੱਖ ਦੇ ਸਭਨਾਂ ਨੇ ਭਾਈ ਕਲਿਆਣੇ ਦੇ ਚਰਨਾਂ ਨੂੰ ਛੋਹਿਆ ਤੇ ਸਾਰੇ ਚਰਨਾਂ ਤੇ ਮੱਥਾ ਟੇਕਣ ਲੱਗੇ।
ਕੌਂਪੇ ਬੇਨਤੀ ਕਰੋ ਬਖਾਨਾ।
ਕਹਿੰਦੇ ਲੋ ਅਸੀਂ ਵੀ ਇਹ ਪ੍ਰਣ ਕੀਤਾ ਹੈ ਵੀ ਅਸੀਂ ਗੁਰੂ ਕੇ ਸਿੱਖ ਬਣਾਂਗੇ ਤੇ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨ, ਸਾਡਾ ਰਾਜਾ ਤੰਦਰੁਸਤ ਹੋ ਜਾਵੇ। ਤੇ ਨਾਲ ਹੀ ਕਹਿਣ ਲੱਗੇ ਭਾਈ ਕਲਿਆਣਾ ਜੀ, ਤੁਸੀਂ ਵੀ ਸਾਡੇ ਲਈ ਅਰਦਾਸ ਕਰੋ।
ਲੇ ਕਰ ਜਲ ਕਰ ਚਰਨ ਪਖਾਰੇ।
ਭਾਈ ਕਲਿਆਣਾ ਜੀ ਨੇ ਉਸ ਵੇਲੇ ਜੋ ਮਰਜ਼ਾਦਾ ਸੀ ਵੀ ਜਦੋਂ ਆਪਾਂ ਅਰਦਾਸ ਕਰਨੀ ਹੈ ਉਸ ਵੇਲੇ ਹੱਥ ਪੈਰ ਧੋ ਕੇ ਪੰਜ ਇਸ਼ਨਾਨਾਂ ਕਰਕੇ, ਜੇ ਪਹਿਲਾਂ ਇਸ਼ਨਾਨ ਕੀਤਾ ਹੋਵੇ ਤੇ ਠੀਕ ਹੈ, ਮੌਕੇ ਤੇ ਪੰਜ ਇਸ਼ਨਾਨਾਂ ਕਰਕੇ ਤੇ ਹੱਥ ਪੈਰ ਧੋ ਕੇ ਫਿਰ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਉਣਾ ਚਾਹੀਦਾ ਹੈ।
ਕਰੋ ਪਇਓ ਅਰਦਾਸ ਉਚਾਰੇ।
ਉਦੋਂ ਭਾਈ ਕਲਿਆਣਾ ਜੀ ਹੱਥ ਪੈਰ ਧੋ ਕੇ ਪੰਜ ਇਸ਼ਨਾਨਾਂ ਕਰਕੇ ਆ ਕੇ ਖੜੇ ਹੋ ਗਏ ਨੇ ਤੇ ਅਰਦਾਸ ਕੀਤੀ,
ਸ੍ਰੀ ਗੁਰ ਨਿਰਪ ਕੀ ਰੱਛਾ ਤਾਰੋ।
ਭਾਈ ਕਲਿਆਣਾ ਜੀ ਕਹਿਣ ਲੱਗੇ, ਹੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਰਾਜੇ ਦੀ ਰੱਖਿਆ ਕਰੋ।
ਦੁੱਖ ਤੇ ਆਪਣੋ ਜਾਨ ਉਧਾਰੋ।
ਤੁਹਾਡਾ ਸਿੱਖ ਬਣਨ ਲਈ ਤਿਆਰ ਹੈ ਤੇ ਤੁਸੀਂ ਆਪਣਾ ਸੇਵਕ ਸਿੱਖ ਜਾਣ ਕੇ ਇਹਨੂੰ ਇਸ ਕਸ਼ਟ ਤੋਂ ਬਚਾ ਲਵੋ।
ਅਬ ਹੋਇਓ ਇਹ ਸ਼ਰਨ ਤਿਹਾਰੇ।
ਮਹਾਰਾਜ ਹੁਣ ਇਹ ਰਾਜਾ ਵੀ ਤੁਹਾਡੀ ਸ਼ਰਨ ਦੇ ਵਿੱਚ ਪੈ ਗਿਆ ਹੈ।
ਜਿਵੇਂ ਅਵਗਿਆ ਕਰਨਾ ਤਿਹਾਰੇ।
ਕਿਰਪਾ ਕਰੋ ਜੇ ਉਤੋਂ ਜੋ ਇਸ ਤੋਂ ਭੁੱਲ ਹੋਈ ਹੈ ਤੇ ਉਹਨੂੰ ਮਾਫ਼ ਕਰ ਦਿਓ।
ਕਰ ਹਰਿ ਅਰਦਾਸ ਨਿਵਾਯੂ ਸੀਸ।
ਇਹ ਹੈ ਅਰਦਾਸ ਦੀ ਸ਼ਕਤੀ, ਜਦੋਂ ਭਾਈ ਕਲਿਆਣਾ ਜੀ ਨੇ ਅਰਦਾਸ ਕਰਕੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਚਰਨਾਂ ਦੇ ਸੀਸ ਨਵਾਇਆ,
ਕੁਛ ਚੇਤਨਤਾ ਪਏ ਮਹੇਸ਼।
ਉਸ ਵੇਲੇ ਰਾਜੇ ਨੂੰ ਹੋਸ਼ ਆਉਣੀ ਸ਼ੁਰੂ ਹੋ ਗਈ, ਉਸਨੇ ਅੱਖਾਂ ਖੋਲ ਲਈਆਂ।
ਖੁੱਲੇ ਬਲੋਚਨ ਗਹਿ ਬੈਠਾ ਰਿਹਾ,
ਤੇ ਰਾਜੇ ਨੇ ਉਸ ਵੇਲੇ ਅੱਖਾਂ ਖੋਲ ਲਈਆਂ ਤੇ ਰਾਜੇ ਨੂੰ ਫੜ ਕੇ ਜਿਹੜੇ ਉਸਦੇ ਵਜ਼ੀਰ ਸਨ, ਉਹਦੇ ਅਹਿਲਕਾਰ ਸਨ, ਉਹਨਾਂ ਨੇ ਬਿਠਾਇਆ।
ਚਲੋ ਸਦਨ ਲਈ ਵਾਕ ਉਚਾਰਿਓ,
ਤੇ ਨਾਲ ਹੀ ਵੀ ਉਹਨਾਂ ਨੇ ਇਹ ਗੱਲ ਆਖੀ ਵੀ ਹੁਣ ਮੈਨੂੰ ਵੀ ਉੱਥੇ ਮਹਿਲਾਂ ਦੇ ਵਿੱਚ ਲੈ ਚੱਲੋ,
ਨਰ ਪਰਦੇਸ਼ੀ ਆਦਰ ਕਰੋ।
ਤੇ ਨਾਲ ਹੀ ਰਾਜੇ ਨੇ ਜਾਣ ਲੱਗਿਆਂ ਇਹ ਆਪਣੇ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਵੀ ਜਿਹੜਾ ਗੁਰੂ ਦਾ ਸਿੱਖ ਆਇਆ ਵਿਦੇਸ਼ੀ ਆਦਮੀ ਹੈ ਤੇ ਸਾਰੇ ਉਸਦਾ ਪੂਰਾ ਸਤਿਕਾਰ ਕਰੋ।
ਅਸਨ ਬਸਨ ਤਿਸਿਆ ਕੀ ਧਰੋ,
ਉਸਨੂੰ ਚਾਹੀਦਾ ਹੈ ਭੋਜਨ ਬਸਤਰ ਤਾਨ ਪਦਾਰਥ ਸਾਰੇ ਉਹਦੇ ਲਿਜਾ ਕੇ ਅੱਗੇ ਰੱਖ ਦਿਓ।
ਸੁਣ ਮੰਤਰੀ ਜੁੱਤ ਘਰ ਲੈ ਗਏ,
ਤੇ ਸੁਣ ਕੇ ਮੰਤਰੀ ਤੇ ਰਾਜੇ ਨੂੰ ਤਾਂ ਮਹਿਲਾਂ ਦੇ ਵਿੱਚ ਲੈ ਗਏ।
ਸਨੇ ਸਨੇ ਉਪਚਾਰਨ ਕਏ,
ਤੇ ਹੌਲੀ ਹੌਲੀ ਰਾਜੇ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਨਿਰੰਕਾਲ ਕੋ ਰੋਗੀ ਜਥਾ,
ਬਸ ਇਹੋ ਜਿਹਾ ਅਟੈਕ ਹੋਇਆ ਤੇ ਰਾਜੇ ਦਾ ਸਰੀਰ ਇਕਦਮ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਜਿਵੇਂ ਬੜੇ ਚਿਰਾਂ ਦਾ ਕੋਈ ਮਰੀਜ਼ ਹੁੰਦਾ ਹੈ।
ਖਾਨ ਪਾਨ ਦੀਨ ਸਨਿਰਪ ਤਥਾ,
ਫਿਰ ਰਾਜੇ ਨੂੰ ਉਹਦੀ ਲੋੜ ਦੇ ਮੁਤਾਬਕ ਉਹ ਜਿਹਾ ਅੰਨ ਪਾਣੀ ਛਕਣ ਵਾਸਤੇ ਦਿੱਤਾ।
ਕੇਤਕ ਦਿਨ ਮੈਂ ਕੁਸ਼ਲ ਸਮੇਤ,
ਕਿੰਨੇ ਕੁ ਦਿਨਾਂ ਤੋਂ ਬਾਅਦ ਫਿਰ ਰਾਜਾ ਸੁਖ ਸ਼ਾਂਤੀ ਪੂਰਵਕ ਐਨ ਤੰਦਰੁਸਤ ਹੋ ਗਿਆ।
ਉਤ ਪਯੋ ਮਹੀਪਾਲ ਸੁਚੇਤ,
ਹੁਣ ਜਿਹੜਾ ਰਾਜਾ ਸੀ ਕੁਝ ਦਿਨਾਂ ਤੋਂ ਬਾਅਦ ਐਨ ਪੂਰਾ ਸਾਵਧਾਨ ਹੋ ਗਿਆ।
ਸਾਤਰ ਤਬ ਕਲਿਆਣ ਬੁਲਾਇਓ,
ਜਦੋਂ ਰਾਜਾ ਨੌ ਵਾਰ ਨੌ ਹੋ ਗਿਆ ਤੇ ਫਿਰ ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਵੀ ਉਹ ਗੁਰਸਿੱਖ ਭਾਈ ਕਲਿਆਣੇ ਨੂੰ ਮੇਰੇ ਕੋਲ ਲੈ ਆਓ।
ਬਿਨੈ ਪਾਣੀ ਬਹੁ ਔਰ ਹਰ ਖਾਇਓ,
ਨਾਲੇ ਬੇਨਤੀ ਕੀਤੀ ਵੀ ਬੇਨਤੀ ਕਰਕੇ ਸਤਿਕਾਰ ਨਾਲ ਲਿਆਉਣਾ ਤੇ ਬੜਾ ਖੁਸ਼ ਹੋਇਆ।
ਆਪ ਕਿਸ ਥਾਨ ਸਤਿਗੁਰੂ ਰਹੇ,
ਤੇ ਜਦੋਂ ਭਾਈ ਕਲਿਆਣਾ ਜੀ ਆਏ ਨੇ ਤੇ ਬੇਨਤੀ ਕਰਕੇ ਰਾਜਾ ਕਹਿੰਦਾ ਵੀ ਮੈਨੂੰ ਹੁਣ ਇਹ ਦੱਸ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਵੇਲੇ ਕਿੱਥੇ ਰਹਿੰਦੇ ਹਨ?
ਜਨਕੇ ਦਰਸ ਕਰਨ ਚਿਤ ਚਾਹੈ,
ਕਿਉਂਕਿ ਉਹ ਸਮਰੱਥ ਗੁਰੂ ਨੇ ਸਤਿਗੁਰ ਜਾਗਦਾ ਹੈ ਦਿਓ, ਮੇਰਾ ਚਿਤ ਚਾਹੁੰਦਾ ਵੀ ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂ। ਆਪਣੇ ਆਪ ਹੀ ਸਤਿਗੁਰੂ ਨੇ ਮਨ ਪ੍ਰੇਰ ਦਿੱਤਾ,
ਲੇਕਰ ਹਮਕੋ ਆਪਣੇ ਸਾਥ।
ਰਾਜਾ ਕਹਿੰਦਾ ਭਾਈ ਕਲਿਆਣਾ ਜੀ ਨੂੰ ਕਿ ਭਾਈ ਸਾਹਿਬ ਜੀ ਤੁਸੀਂ ਮੈਨੂੰ ਆਪਣੇ ਨਾਲ ਲੈ ਕੇ
ਗੁਰੂ ਮਿਲਾਵਨ ਸ੍ਰੀ ਗੁਰਨਾਥ,
ਜਿੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿੰਦੇ ਨੇ, ਮੈਨੂੰ ਜਾ ਕੇ ਦਰਸ਼ਨ ਕਰਵਾਓ।
ਸੁਣ ਭਾਈ ਕਲਿਆਣ ਵਖਾਨਾ,
ਰਾਜੇ ਦੀ ਬੇਨਤੀ ਸੁਣ ਕੇ ਅੱਗੋਂ ਭਾਈ ਕਲਿਆਣਾ ਜੀ ਨੇ ਦੱਸਿਆ,
ਮਦਰ ਦੇਸ਼ ਗੁਰ ਕੋ ਚੱਕ ਥਾਨਾ,
ਮਤਲਬ ਵੀ ਮਦਰ ਦੇਸ਼ ਮਾਝੇ ਨੂੰ ਕਹਿੰਦੇ ਨੇ, ਵੀ ਮਾਝਾ ਦੇਸ਼ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਲਾਕੇ ਨੂੰ ਮਾਝਾ ਹੀ ਕਹਿੰਦੇ ਨੇ, ਤੇ ਵੀ ਗੁਰੂ ਮਹਾਰਾਜ ਮਾਝੇ ਦੇਸ਼ ਦੇ ਵਿੱਚ ਨੇ ਤੇ ਉਹਨਾਂ ਨੇ ਇੱਕ ਆਪਣਾ ਨਗਰ ਵਸਾਇਆ ਜਿਸਨੂੰ ਉਸ ਵੇਲੇ ਗੁਰੂ ਦਾ ਚੱਕ ਆਖਦੇ ਸਨ। ਇਹ ਹੁਣ ਸੰਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਦੇ ਨਾਲ ਹੀ ਯਾਦ ਕਰਦੀਆਂ।
ਸ੍ਰੀ ਗੁਰੂ ਅਮਰਦਾਸ ਟਿਗ ਐਕੈ,
ਭਾਈ ਕਲਿਆਣਾ ਜੀ ਦੱਸਦੇ ਨੇ ਵੀ ਇਹ ਜਿਹੜਾ ਗੁਰੂ ਮਹਾਰਾਜ ਨੇ ਨਗਰ ਵਸਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕਾ ਚੱਕ, ਵੀ ਇਹ ਕਿਵੇਂ ਵਸਾਇਆ? ਲਓ ਇਹਦਾ ਵੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਤਿਹਾਸਕ ਹਵਾਲਾ ਦਿੰਦਾ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਜੇ ਥਾਂ ਤੇ ਵਾਰਸ ਹੋਏ ਹਨ।
ਅਕਬਰ ਸ਼ਾਹੂ ਦਿਓ ਹਿਤ ਕਾਇ ਕਾਇ,
ਔਰ ਉਹਨਾਂ ਦੇ ਕੋਲੇ ਅਕਬਰ ਪਾਤਸ਼ਾਹ ਦਿੱਲੀ ਦਾ ਸਮਰਾਟ ਆਇਆ ਸੀ ਤੇ ਉਹਨੇ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਨੂੰ ਕੁਛ ਪਿੰਡਾਂ ਦੀ 84 ਪਿੰਡਾਂ ਦਾ ਪਟਾ ਲਿਖ ਕੇ ਭੇਟ ਕਰ ਦਿੱਤਾ ਸੀ।
ਤਾਂ ਦੇਸ਼ ਕੇ ਨਰ ਪੂਜਣ ਜਾਏ,
ਇਸੇ ਲਈ ਚਾਰੇ ਦਿਸ਼ਾ ਦੇ ਲੋਕ ਉੱਤਰ ਦੱਖਣ ਪੂਰਬ ਤੇ ਪੱਛਮ ਦੇ ਪਾਪ ਸਾਰੇ ਸੰਸਾਰ ਦੇ ਲੋਕ ਜਾ ਕੇ ਉੱਥੇ ਗੁਰੂ ਮਹਾਰਾਜ ਦੀ ਪੂਜਾ ਸੇਵਾ ਸਤਿਕਾਰ ਕਰਦੇ ਹਨ।
ਸਰਬ ਕਾਮਨਾ ਗੁਰ ਤੇ ਪਾਏ,
ਜੋ ਜੋ ਕਿਸੇ ਦੀ ਇੱਛਾ ਹੁੰਦੀ ਹੈ ਤੇ ਸਭ ਮਨ ਸਿਤ ਕਾਮਨਾ ਵੀ ਜਾ ਕੇ ਸਤਿਗੁਰੂ ਤੋਂ ਪ੍ਰਾਪਤ ਕਰਦੇ ਹਨ।
ਬਹੁਤ ਬਹੁਤ ਕੇ ਦਾਤਾ ਗੁਰੂ,
ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭੋਗ ਤੇ ਮੋਖ ਦੇ ਦਾਤੇ ਹਨ।
ਭਾਵਨਾ ਕਾਰਜ ਕਰੋ,
ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਆ ਤੇ ਸਾਰੇ ਕਾਰਜਾਂ ਨੂੰ ਜਾ ਕੇ ਗੁਰੂ ਮਹਾਰਾਜ ਦੇ ਪਾਸ ਵਾਰਦੇ ਹਨ।
ਬੜੀ ਭਾਗ ਜਾਗੇ ਆਉ
ਤੇਰੇ, ਭਾਈ ਕਲਿਆਣਾ ਕਹਿੰਦਾ ਕਹਿੰਦਾ ਰਾਜਾ ਤੇਰੇ ਵੀ ਅੱਜ ਵੱਡੇ ਭਾਗ ਜਾਗ ਪਏ ਹਨ।
ਜਿਸਦੀ ਚਹਿਤ ਦਰਸ ਗੁਰ ਹੇਰ,
ਇਸ ਕਰਕੇ ਤੇਰੇ ਮਨ ਦੇ ਵਿੱਚ ਵੀ ਗੁਰੂ ਦਰਸ਼ਨਾਂ ਪ੍ਰਤੀ ਤਾਂਗ ਪੈਦਾ ਹੋਈ ਹੈ, ਤੂੰ ਵੀ ਗੁਰੂ ਕੇ ਦਰਸ਼ਨ ਕਰਨਾ ਚਾਹੁੰਦਾ।
ਦੋਨੋਂ ਲੋਕਨ ਕੇ ਸੁਖ ਪਾਵੋ,
ਇੱਕ ਵਾਰੀ ਚੱਲ ਸਹੀ ਗੁਰੂ ਮਹਾਰਾਜ ਦੇ ਕੋਲ, ਤੈਨੂੰ ਲੋਕ ਤੇ ਪ੍ਰਲੋਕ ਦੇ ਸੁਖ ਸਾਰੇ ਮਿਲ ਜਾਣਗੇ।
ਚਲੋ ਬਣੋ ਸਿੱਖ ਸੀਸ ਨਿਵਾਵੋ,
ਤੂੰ ਇਹ ਹੁਣ ਬਚਨ ਕਰ ਵੀ ਮੈਂ ਜਾ ਕੇ ਗੁਰੂ ਦਾ ਸਿੱਖ ਬਣਾਗਾ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਸੀਸ ਨਵਾਵਾਂਗਾ।
ਇਮ ਸੁਣੋ ਮੈਂ ਪਾਲਕ ਵਡਭਾਗਾ,
ਜਦੋਂ ਇਹ ਰਾਜਾ ਸੀ ਸੁਕੇਤ ਮੰਡੀ ਦਾ, ਇਸਦਾ ਨਾਮ ਹਰੀ ਚੰਦ ਜਾਂ ਹਰੀ ਸੈਨ ਇਤਿਹਾਸਕਾਰਾਂ ਨੇ ਲਿਖਿਆ ਹੈ। ਹੁਣ ਇਹ ਜਿਹੜਾ ਰਾਜਾ ਸੀ ਹਰੀ ਚੰਦ, ਤੇ ਜਦੋਂ ਇਹਨੇ ਭਾਈ ਕਲਿਆਣਾ ਜੀ ਤੋਂ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਸੰਗ ਸੁਣਿਆ,
ਗੁਰੂ ਬਲੋਕਨ ਕੋ ਅਨਰਾਗਾ,
ਹੁਣ ਇਹਦੇ ਮਨ ਦੇ ਵਿੱਚ ਪ੍ਰੇਮ ਉਛਲਿਆ ਵੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਜਾ ਕੇ ਦਰਸ਼ਨ ਦੀਦਾਰ ਕਰ ਲਵਾਂ।
ਤਹਿਤ ਸੈਨ ਕੇ ਹੋਇਓ ਤਿਆਰ,
ਤੋ ਰਾਜੇ ਨੇ ਹੁਕਮ ਕਰ ਦਿੱਤਾ ਵੀ ਸਾਰੀ ਫੌਜ ਨੂੰ ਵੀ, ਵਜ਼ੀਰਾਂ ਨੂੰ ਵੀ, ਅਹਿਲਕਾਰਾਂ ਨੂੰ ਵੀ, ਸਾਰੇ ਤਿਆਰ ਹੋ ਜਾਵੋ।
ਚਲਤ ਪਯੋ ਮਗ ਮੈਂ ਪਗ ਉਡਾਰ,
ਰਾਜਾ ਉਸੇ ਵੇਲੇ ਤਿਆਰ ਹੋ ਕੇ ਫੌਜ ਨੂੰ ਨਾਲ ਲੈ ਕੇ ਰਸਤੇ ਵਿੱਚ ਚੱਲ ਪਿਆ।
ਸਨੇ ਸਨੇ ਸੰਗ ਲਈ ਕਲਿਆਣਾ,
ਭਾਈ ਕਲਿਆਣਾ ਜੀ ਵੀ ਨਾਲ ਨੇ ਰਾਜੇ ਨੂੰ ਨਾਲ ਹੌਲੀ ਹੌਲੀ ਲੈ ਕੇ।
ਆਵਤ ਵੇ ਸ੍ਰੀ ਸਤਿਗੁਰ ਥਾਨ,
ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿਗੁਰੂ ਦਾ ਨਿਵਾਸ ਸੀ ਉੱਥੇ ਲੈ ਆਏ ਹਨ।
ਮਹਿਰਪੁਰੀ ਤੇ ਕੀਨਸ ਡੇਰਾ,
ਲੋ ਉਸ ਵੇਲੇ ਰਾਜੇ ਨਾਲ ਫੌਜਾਂ ਵੀ ਸਾਨਾ ਸ਼ਹਿਰ ਤੋਂ ਬਾਹਰ ਖੁੱਲੇ ਥਾਂ ਤੇ ਕਿਸੇ ਥਾਂ ਤੇ ਇਹਨਾਂ ਨੇ ਡੇਰਾ ਕਰ ਲਿਆ।
ਗਜਬਾਜੀ ਨਰ ਬ੍ਰਿੰਦ ਵਡੇਰਾ,
ਰਾਜੇ ਦੇ ਨਾਲ ਬਹੁਤ ਸਾਰੇ ਹਾਥੀ ਘੋੜੇ ਨੇ ਤੇ ਫੌਜ ਵੀ, ਹੋਰ ਵੀ ਨੌਕਰ ਚਾਕਰ ਬਹੁਤੇ ਹਨ।
ਆਸ਼ੀ ਵਸਤੂ ਹੀ ਤਿਉਂ ਪਾਏ ਨਾ,
ਹੁਣ ਰਾਜੇ ਨੇ ਸੋਚਿਆ ਵੀ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਨੇ, ਜਿਹੜੀਆਂ ਚੰਗੀਆਂ ਚੰਗੀਆਂ ਵਸਤੂਆਂ ਸਨ ਭੇਟਾ ਲਈ ਨਜ਼ਰਾਨਾ ਦੇਣ ਦੇ ਲਈ ਤਿਆਰ ਕਰ ਲਈਆਂ।
ਅਰਪਣ ਕੋ ਸਤਿਗੁਰ ਕੇ ਪਾਇਨ,
ਕਿਉਂਕਿ ਰਾਜਾ ਹੁਣ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਤਿਆਰ ਹੋ ਰਿਹਾ ਹੈ, ਵੀ ਗੁਰੂ ਮਹਾਰਾਜ ਦੇ ਚਰਨਾਂ ਤੇ ਅਨੇਕ ਤਰ੍ਹਾਂ ਦੀਆਂ ਵਸਤੂਆਂ ਭੇਟ ਕਰਨ ਲਈ ਤਿਆਰ ਕਰ ਲਈਆਂ।
ਆਪਣ ਦਾਸੀ ਦਾਸ ਸੰਗ ਰਣਵਾਸ,
ਬਹੁਤ ਸਾਰੀਆਂ ਰਾਜੇ ਦੀਆਂ ਦਾਸੀਆਂ ਵੀ ਤੇ ਦਾਸ ਵੀ ਤੇ ਨਾਲ ਰਾਣੀਆਂ ਵੀ ਆਈਆਂ ਹਨ।
ਸਭ ਸਮੇਤ ਉਤਰੇ ਉਪਰ ਪਾਸ,
ਸੁਕੇਤ ਮੰਡੀ ਦਾ ਰਾਜਾ ਨਾਲ ਹੀ ਰਾਣੀਆਂ ਤੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਉਤਰਿਆ ਹੋਇਆ ਹੈ।
ਨਿੱਕੇ ਡੇਰਾ ਕਰਵਾਏ,
ਭਾਈ ਕਲਿਆਣਾ ਜੀ ਨੇ ਗੁਰੂ ਮਹਾਰਾਜ ਨੂੰ ਪਹਿਲਾਂ ਖਬਰ ਪਹੁੰਚਾ ਦਿੱਤੀ ਸੀ ਤੇ ਸਾਰਾ ਚੰਗੇ ਢੰਗ ਦੇ ਨਾਲ ਡੇਰਾ ਕਰਵਾ ਦਿੱਤਾ। ਬੜੇ ਮਿੱਠੇ ਬਚਨ ਕਹਿ ਕੇ ਭਾਈ ਕਲਿਆਣਾ ਜੀ ਨੇ ਹੋਰ ਸੇਵਾਦਾਰਾਂ ਨੇ ਰਾਜ ਨੂੰ ਉੱਥੇ ਟਿਕਾ ਦਿੱਤਾ।
ਹੋਰ ਮੈਂ ਗਮਨਿਓ ਤਬ ਕਲਿਆਣਾ,
ਤੇ ਭਾਈ ਕਲਿਆਣਾ ਜੀ ਹੁਣ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਆ ਗਏ ਹਨ।
ਸ੍ਰੀ ਅਰਜਨ ਬੈਠੇ ਜਿਸ ਥਾਨ,
ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ ਉੱਥੇ ਪਹੁੰਚ ਗਏ।
ਦੋਨੋਂ ਹੱਥ ਜੋੜ ਪੱਗ ਭਰਿਓ,
ਭਾਈ ਕਲਿਆਣਾ ਜੀ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਢਹਿ ਪਏ।
ਦਰਸ਼ਨ ਕਰਿਓ ਮੋਦ ਔਰ ਭਰਿਓ,
ਸਤਿਗੁਰੂ ਦੇ ਦਰਸ਼ਨ ਕਰਕੇ ਜਿਹੜਾ ਉਹਨਾਂ ਦਾ ਹਿਰਦਾ ਸੀ ਗਦਗਦ ਹੋ ਗਿਆ, ਆਨੰਦ ਦੇ ਨਾਲ ਭਰ ਗਿਆ।
ਸ੍ਰੀ ਗੁਰ ਕਹਿਓ ਆਓ ਕਲਿਆਣਾ, ਕਰ ਜੋਰੇ ਤਿੰਨ ਸਕਲ ਬਤਾਏ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰ ਕਹਿਓ,
ਸ੍ਰੀ ਗੁਰੂ ਕਹਿਓ ਆਓ ਕਲਿਆਣਾ।
ਤੇ ਗੁਰੂ ਮਹਾਰਾਜ ਨੇ ਜਦੋਂ ਭਾਈ ਕਲਿਆਣਾ ਜੀ ਗਏ ਨੇ ਤੇ ਜਾਣ ਸਮੇਂ ਗੁਰੂ ਮਹਾਰਾਜ ਨੇ ਬੜੇ ਸਤਿਕਾਰ ਦੇ ਨਾਲ ਆਖਿਆ ਆਓ ਭਾਈ ਕਲਿਆਣਾ ਜੀ,
ਕਰਿਓ ਕਿ ਨਾ ਉਪਕਾਰ ਮਹਾਨ,
ਲੋ ਜਿਸ ਪਰਉਪਕਾਰ ਦੇ ਕਾਰਜ ਲਈ ਤੁਹਾਨੂੰ ਭੇਜਿਆ ਸੀ ਵੀ ਰਾਜੇ ਨੂੰ ਪ੍ਰੇਰ ਕੇ ਇੱਥੇ ਸੇਵਾ ਕਰਾਉਣੀ ਆ, ਤੁਸੀਂ ਪਰਉਪਕਾਰ ਦਾ ਕਾਰਜ ਕਰੇ ਆਇਓ ਕਿ ਨਹੀਂ ਕਰਕੇ?
ਪਰ ਜੋਰੇ ਤਿੰਨ ਸਕਲ ਸੁਣਾਏ,
ਭਾਈ ਕਲਿਆਣਾ ਜੀ ਨੇ ਦੋਵੇਂ ਹੱਥ ਜੋੜ ਕੇ ਹਜ਼ੂਰ ਦੇ ਚਰਨਾਂ ਵਿੱਚ ਅਰਜ਼ ਕੀਤੀ,
ਮਹਾਰਾਜ ਲਿਆਓ ਨਰ ਰਾਏ।
ਕਹਿਣ ਲੱਗਾ ਮਹਾਰਾਜ ਵੀ ਜਿਹੜਾ ਰਾਜਾ ਮੇਰੇ ਨਾਲ ਆਇਆ ਹੈ ਤੇ ਮੈਂ ਉਸਨੂੰ ਨਾਲ ਲੈ ਕੇ ਆਇਆ ਹਾਂ, ਉਹ ਤੁਹਾਡਾ ਸਿੱਖ ਬਣਨ ਲਈ ਤਿਆਰ ਹੈ ਤੇ ਸੇਵਾ ਵੀ ਜਿੰਨੀ ਆਖੋ ਉਨੀ ਕਰੇਗਾ,
ਆਪ ਸਹਾਇਕ ਹੋਈ ਜਾਵੇ।
ਨਾਲ ਹੀ ਭਾਈ ਕਲਿਆਣਾ ਜੀ ਨੇ ਸਾਰੀ ਵਾਰਤਾ ਦੱਸੀ ਤੇ ਆਖਿਆ ਮਹਾਰਾਜ ਜਦੋਂ ਆਪ ਮੇਰੇ ਸਹਾਇਕ ਬਣੇ
ਉਤਕੰਠਿਤ ਹੋਇਆ ਆਇਓ ਤਵੇ,
ਤੁਸੀਂ ਜਿਹੜੀ ਉਸ ਵੇਲੇ ਵੇਲੇ ਸਹਾਇਤਾ ਕੀਤੀ ਤੇ ਰਾਜਾ ਹੁਣ ਉਤਕੰਠ ਦਾਰਥ ਵੀ ਬੜੇ ਚਾਉ ਨਾਲ ਬੜੀ ਤਾਂਗ ਦੇ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਬਨੇ ਸਿੱਖ ਰਾਵਰ ਕੋ ਇਹ
ਮਹਾਰਾਜ ਮੈਂ ਰਾਜੇ ਨੂੰ ਪਹਿਲਾਂ ਹੀ ਸਾਰੀਆਂ ਸ਼ਰਤਾਂ ਮਨਾਈਆਂ ਨੇ ਤੇ ਹੁਣੇ ਆਪ ਜੀ ਦਾ ਸਿੱਖ ਬਣੇਗਾ ਸਿੱਖੀ ਧਾਰਨ ਕਰ
ਲਵੇਗਾ। ਸੰਭਾਰ ਸੋ ਲੈ
ਆ ਜਿਹੜੀ ਸਰੋਵਰ ਦੀ ਸੇਵਾ ਕਰਨ ਲਈ ਤੁਸਾਂ ਮੈਨੂੰ ਹੁਕਮ ਕੀਤਾ ਸੀ ਰਾਜਾ ਕਹਿੰਦਾ ਮੈਂ ਹੀ ਸਾਰੀ ਇਹ ਸੇਵਾ ਸੰਭਾਲ ਲੈਂਦਾ ਹਾਂ।
ਕਿਰਪਾ ਕਟਾਸ਼ ਆਪ ਕੋ ਪਾਏ
ਮਹਾਰਾਜ ਹੁਣੇ ਆਪ ਜੀ ਦੀ ਮਿਹਰ ਦੀ ਦ੍ਰਿਸ਼ਟੀ ਪ੍ਰਾਪਤ ਕਰਕੇ
ਲਖਮੀ ਵਾਸ ਕਰੇ ਸਤ ਪਾਏ।
ਸਤ ਪਾਏ ਦਾ ਅਰਥ ਵੀ ਐਨ ਯਕੀਨਨ ਤੌਰ ਤੇ ਮੈਨੂੰ ਨਿਸ਼ਚਾ ਹੋ ਗਿਆ ਵੀ ਹੁਣ ਇੱਥੇ ਲਕਸ਼ਮੀ ਮਾਇਆ ਨਿਵਾਸ ਕਰੇਗੀ।
ਅਪਰਨ ਕੋ ਇੱਕ ਕਰੂ ਬਹਾਨਾ
ਹੁਣ ਰਾਜਾ ਸੇਵਕ ਬਣ ਗਿਆ ਜਿੰਨੀ ਸੇਵਾ ਕਰਵਾਉਣੀ ਤੁਸੀਂ ਇਹਦੇ ਪਾਸੋਂ ਕਰਵਾ ਸਕਦੇ ਹੋ। ਭਾਈ ਕਲਿਆਣਾ ਜੀ ਹਲੀਮੀ ਨਾਲ ਆਖਦੇ ਨੇ ਮਹਾਰਾਜ ਕਰਨ ਕਰਾਉਣ ਵਾਲੇ ਤਾਂ ਤੁਸੀਂ ਆਪ ਹੋ ਸਮਰੱਥ ਸਤਿਗੁਰੂ ਤੁਸੀਂ ਤੇ ਮੇਰੇ ਵਰਗੇ ਸੇਵਕਾਂ ਦਾ ਇੱਕ ਬਹਾਨਾ ਬਣਾ ਲੈਂਦੇ ਹੋ।
ਸਰ ਹਿਤ ਚਾਹੋ ਦਰਬ ਮਹਾਨਾ
ਤੁਸੀਂ ਆਖਿਆ ਸੀ ਸਰੋਵਰ ਦੀ ਸੇਵਾ ਲਈ ਬਹੁਤਾ ਧਨ ਚਾਹੀਦਾ ਤੇ ਹੁਣ ਰਾਜਾ ਇਸ ਕੰਮ ਲਈ ਤਿਆਰ ਹੋ ਕੇ ਆਇਆ।
ਇਨੋ ਲੋਕਨ ਕੇ ਤੁਮ ਦਾਨੇ
ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਿੰਨੇ ਲੋਕਾਂ ਨੂੰ ਸਭ ਦਾਤਾਂ ਬਖਸ਼ਿਸ਼ ਕਰਨ ਵਾਲੇ ਦਾਤਾਰ ਹੋ।
ਸਾਰ ਸਮਾਰੋ ਚਾਰੋ ਖਾਣੇ
ਜਿਹੜੀਆਂ ਚਾਰ ਖਾਣੀਆਂ ਨੇ ਅੰਡਜ ਜੇਰਜ ਤੇਤਜ ਕੀਨੀ ਉਤਪਜ ਖਾਨ ਬਹੁ ਰਚ ਦੀਨੀ ਇਹ ਜਿਹੜੀਆਂ ਚਾਰ ਖਾਣੀਆਂ ਦੇ ਜੀਵ ਨੇ ਇਹਨਾਂ ਸਾਰਿਆਂ ਦੀ ਸਾਰ ਸੰਭਾਲ ਤੁਸੀਂ ਕਰਦੇ ਹੋ।
ਜਿਵ ਰਾਵਰ ਕੋ ਉਰਮੈ ਪਹਾਵੈ
ਭਾਈ ਕਲਿਆਣਾ ਜੀ ਦੀ ਦੇਖ ਲੋ ਕੈਸੀ ਸ਼ਰਧਾ ਹੈ ਤੇ ਕੈਸਾ ਵਿਸ਼ਵਾਸ ਹੈ ਕਹਿੰਦੇ ਨੇ ਜਿਵੇਂ ਮਹਾਰਾਜ ਆਪ ਜੀ ਨੂੰ ਪਾਉਂਦਾ ਹੈ
ਜਿਵ ਤੁਮ ਕਰੋ ਨਾ ਕੋ ਉਲਟਾਵੈ
ਉਸੇ ਤਰ੍ਹਾਂ ਹੀ ਜੋ ਚਾਹੁੰਦੇ ਹੋ ਕਰਦੇ ਹੋ ਤੇ ਕੋਈ ਤੁਹਾਡੇ ਬੱਚਿਆਂ ਨੂੰ ਉਲਟਾ ਨਹੀਂ ਸਕਦਾ।
ਸੰਕਲਪ ਚਾਹੋ ਤਿਮ ਹੋਏ
ਸੱਚੇ ਪਾਤਸ਼ਾਹ ਤੁਹਾਡੇ ਪੂਰਨਾ ਕਰਨ ਦੀ ਲੋੜ ਹੈ ਤੁਸੀਂ ਸਤ ਸੰਕਲਪ ਹੋ। ਸਤ ਸੰਕਲਪ ਉਸ ਨੂੰ ਕਹਿੰਦੇ ਨੇ ਜਦੋਂ ਮਨ ਵਿੱਚ ਪੂਰਨਾ ਕੀਤਾ ਉਸੇ ਵੇਲੇ ਪੂਰਾ ਹੋ ਗਿਆ।
ਆਇਸ ਮੈਂ ਸੁਰਨਰ ਸਭ ਕੋਏ
ਲੋਕੀ ਦੇਵੀ ਦੇਵਤੇ ਸਾਰੇ ਸੱਚੇ ਪਾਤਸ਼ਾਹ ਕੀ ਮਨੁੱਖ ਸਾਰੇ ਐਸ ਵੇਲੇ ਆਪ ਜੀ ਦੀ ਆਗਿਆ ਦੇ ਵਿੱਚ ਚੱਲ ਰਹੇ ਹਨ।
ਤੋਰਾ ਅਬ ਡੇਰੋ ਪੂਪਤ ਕਰਿਓ ਸਗਰੀ ਨਿਸਾ ਬਿਤਾਏ
ਲੋ ਭਾਈ ਕਲਿਆਣਾ ਜੀ ਕਹਿੰਦੇ ਨੇ ਮਹਾਰਾਜ ਹੁਣ ਰਾਜਾ ਆ ਗਿਆ ਤੇ ਉਸਨੇ ਡੇਰਾ ਲਾ ਲਿਆ ਤੇ ਆਹ ਜਿਹੜੀ ਰਾਤ ਹੈ ਮੂਹਰੇ ਆ ਰਹੀ ਤੇ ਰਾਜਾ ਰਾਤ ਆਪਣੇ ਡੇਰੇ ਵਿੱਚ ਬਤੀਤ ਕਰੇਗਾ।
ਮਿਲੇ ਹੋਤ ਪੁਨਸਾਰ ਕੇ ਪਗ ਪੰਕ ਜੋ ਸਿਰ ਲਾਏ
ਸੱਚੇ ਪਾਤਸ਼ਾਹ ਫਿਰ ਉਹ ਸਵੇਰ ਦੇ ਸਮੇਂ ਆਪ ਜੀ ਦੇ ਆ ਕੇ ਦਰਸ਼ਨ ਕਰੇਗਾ ਤੇ ਆਪ ਜੀ ਦੇ ਚਰਨਾਂ ਦੇ ਆ ਕੇ ਤੀਸ ਝੁਕਾਵੇਗਾ ਕਿਉਂਕਿ ਭਾਈ ਕਲਿਆਣਾ ਜੀ ਗੁਰੂ ਦੇ ਪੂਰੇ ਸਿੱਧ ਭਰੋਸੇ ਵਾਲੇ ਸਿੱਖ ਸਨ ਤੇ ਜਿਨ੍ਹਾਂ ਨੇ ਰਾਜੇ ਨੂੰ ਪ੍ਰੇਰ ਕੇ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਲਿਆਂਦਾ ਹੈ ਉਹ ਪ੍ਰਸੰਗ ਆਪ ਸੰਗਤਾਂ ਨੇ ਸੁਣਿਆ ਹੈ। ਆਈ ਦੀ ਇਸ ਇਤਿਹਾਸਕ ਗਾਥਾ ਤੋਂ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਹੈ ਵੀ ਉਹਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਚਾਹੀਦਾ ਹੈ। ਨਿਜ ਇਸ਼ਟ ਬਿਨਾਂ ਦ੍ਰਿਸ਼ਟੀ ਨਾ ਆਣ ਆਪਣੇ ਇਸ਼ਟ ਤੋਂ ਬਿਨਾਂ ਕਿਸੇ ਹੋਰ ਦੇ ਜਾ ਕੇ ਅੱਗੇ ਸਿਰ ਨਹੀਂ ਚੁਕਾਉਣਾ ਚਾਹੀਦਾ ਤੇ ਜੇ ਕੋਈ ਐਸਾ ਕਰਦਾ ਹੈ ਤੇ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਗੁਰਮਤ ਦੀ ਮਰਯਾਦਾ ਦੀ ਉਲੰਘਣਾ ਕਰ ਰਿਹਾ ਹੈ ਕਿਉਂਕਿ ਜਦੋਂ ਅਸੀਸ ਇੱਕ ਵਾਰੀ ਗੁਰੂ ਨੂੰ ਭੇਟਾ ਹੋ ਗਿਆ ਤੇ ਫਿਰ ਉਹ ਗੁਰੂ ਦਾ ਬਣ ਜਾਂਦਾ ਤੇ ਫਿਰ ਉਹ ਸਿਰ ਨੂੰ ਵਾਰ ਵਾਰ ਕਿਸੇ ਦੇ ਅੱਗੇ ਜਾ ਕੇ ਝੁਕਾਉਣਾ ਵੀ ਇਹ ਸਿੱਖ ਧਰਮ ਆਗਿਆ ਨਹੀਂ ਦਿੰਦਾ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁ ਆਂਖ ਤੇਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਣ ਕੁਰਾਨ ਅਨੇ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਇਹ ਬਖਾਨਿਓ। ਸਤਿਗੁਰੂ ਦਾ ਇਹ ਵੀ ਉਪਦੇਸ਼ ਹੈ ਤਰ ਕੀਰੇ ਇੱਕ ਟੇਕ ਤੋਂ ਲਾਹੇ ਬਟਾਨੀ ਆਸ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ ਜਦੋਂ ਇੱਕ ਤੇ ਅਟਲ ਭਰੋਸਾ ਹੋਵੇਗਾ ਤੇ ਫਿਰ ਭਾਈ ਗੁਰੂ ਮਹਾਰਾਜ ਸਾਡੀ ਅੰਗ ਸੰਗ ਸਹਾਈ ਹੁੰਦੇ ਨੇ ਜਿਵੇਂ ਭਾਈ ਕਲਿਆਣੀ ਜੀ ਦੇ ਸਹਾਇਕ ਹੋਏ ਹਨ ਤੇ ਜਿੱਥੇ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸਿਕ ਪ੍ਰਸੰਗ ਸੁਣਿਆ ਹੈ। ਆਪ ਸੰਤਾਂ ਨੂੰ ਭਲੀ ਭਾਂਤ ਵਿਦਿਤ ਹੈ ਕਿ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਗੱਦੀ ਪੁਰਬ ਵੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਉਸ ਅਕਾਲ ਤਖ਼ਤ ਸਾਹਿਬ ਜੀ ਦੇ ਹਜ਼ੂਰ ਨੇ ਬੈਠ ਕੇ ਇੱਕ ਐਲਾਨ ਕੀਤਾ ਸੀ ਕਿ ਹੁਣ ਸ਼ਾਂਤੀ ਦੀ ਇੰਤਹਾ ਹੋ ਚੁੱਕੀ ਹੈ। ਸਾਡੇ ਪਿਤਾ ਸਤਿਗੁਰੂ ਨੇ ਸ਼ਾਂਤਮਈ ਢੰਗ ਦੇ ਨਾਲ ਸ਼ਹਾਦਤ ਪ੍ਰਾਪਤ ਕਰ ਲਈ ਹੈ। ਇਸ ਵਾਸਤੇ ਹੁਣ ਅਸੀਂ ਜਿਹੜੇ ਦੁਸ਼ਟ ਲੋਕ ਨੇ ਗੁਰੂ ਘਰ ਦੇ ਦੁਖੀ ਨੇ ਅਤੇ ਅਸੀਂ ਉਹਨਾਂ ਨੂੰ ਜਿੰਨਾ ਚਿਰ ਸਜ਼ਾ ਨਹੀਂ ਦੇ ਦਿੰਦੇ ਉਨ੍ਹਾਂ ਚਿਰ ਤੱਕ ਉਹ ਕਦੇ ਵੀ ਸਹੀ ਰਸਤੇ 'ਤੇ ਨਹੀਂ ਆਉਣਗੇ। ਇਸ ਲਈ ਅਸੀਂ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਜਿਹੜਾ ਗੁਰਸਿੱਖ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਹੈ ਉਹ ਗੁਰੂ ਮਹਾਰਾਜ ਨੂੰ ਵਧੀਆ ਸ਼ਸਤਰ ਲੈ ਕੇ ਭੇਟ ਕਰੇ, ਵਧੀਆ ਘੋੜੇ ਲੈ ਕੇ ਆਵੇ ਅਤੇ ਨਾਲ ਆਪਣੀ ਜਵਾਨੀ ਭੇਟ ਕਰੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਵਚਨ ਮੰਨਿਆ ਅਤੇ ਬਹੁਤ ਸਾਰੇ ਸਿੱਖ ਸ਼ਸਤਰ ਘੋੜੇ ਲੈ ਕੇ ਆਏ ਅਤੇ ਗੁਰੂ ਮਹਾਰਾਜ ਨੇ ਫੌਜ ਤਿਆਰ ਕੀਤੀ। ਮੀਰੀ ਪੀਰੀ ਦੀਆਂ ਅੱਜ ਦੇ ਦਿਨ ਗੁਰੂ ਮਹਾਰਾਜ ਨੇ ਦੋ ਸ੍ਰੀ ਸਾਹਿਬਾਂ ਦੋ ਤਲਵਾਰਾਂ ਧਾਰਨ ਕੀਤੀਆਂ। ਭਗਤੀ ਨਾਲ ਸ਼ਕਤੀ ਦਾ ਸੁਮੇਲ ਕਰਕੇ ਇਹ ਸਮੋਂ ਸਿੱਖ ਜਗਤ ਨੂੰ ਸੰਦੇਸ਼ ਦਿੱਤਾ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਸ਼ਸਤਰਧਾਰੀ ਹੋ ਕੇ ਸੰਤ ਸਿਪਾਹੀ ਦਾ ਆਦਰਸ਼ ਅਪਣਾਉਣਾ ਚਾਹੀਦਾ ਹੈ ਅਤੇ ਫਿਰ ਪੂਰਨ ਮਨੁੱਖ ਹੋ ਕੇ ਆਪਣੇ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਲਈ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਗੱਦੀ ਪੁਰਬ ਵੀ ਹੈ ਅਤੇ ਨਾਲ ਇਸ ਨੂੰ ਪਹਿਲੇ ਜੰਗ ਦਾ ਫਤਿਹ ਦਿਵਸ ਵੀ ਮੰਨਿਆ ਜਾਂਦਾ ਹੈ। ਇਸ ਲਈ ਆਪ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਗੁਰਗੱਦੀ ਪੁਰਬ ਦੀ ਅਤੇ ਨਾਲ ਫਤਿਹ ਦਿਵਸ ਦੀ ਲੱਖ ਲੱਖ ਵਧਾਈ। ਤੋ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।